ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮੈਂ ਤਾਣ ਦਿਵਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਦਿਆ ਗੈਰ ਦਾਸ, ਮੈਂ ਹੋਰ ਥਾਉ ਨਾਹੀ ਜਿਸ ਤੈ ਕਰੋ ਬੇਨੰਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਹਮਰੀ ਗਣਤ ਨਗਣੀਆਂ ਕਾਈ, ਆਪਣਾ ਬਿਰਦ ਪਛਾਣ, ਹੱਥ ਦੇ ਰੱਖੇ ਕਰ ਆਪਣੇ, ਸਦਾ ਸਦਾ ਰੰਗਮਾਨ, ਸਾਚਾ ਸਾਹਿਬ ਸਦ ਮਿਹਰਬਾਨ। ਗੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਂ। ਸਦ ਮਿਹਰਬਾਨ ਸਾਚਾ ਸਾਹਿਬ, ਸਦ ਮਿਹਰਬਾਨ ਸਾਚਾ ਸਾਹਿਬ,
ਸਦ ਮਿਹਰਬਾਨ ਸਾਚਾ ਸਾਹਿਬ।
ਸਦ ਮਿਹਰਬਾਨ ਸਾਚਾ, ਸਦ ਮਿਹਰਬਾਨ ਸਾਚਾ ਸਾਹਿਬ। ਸਾਹਿਬ ਸਦ ਮਿਹਰਬਾਨ, ਸੱਚਾ ਸਾਹਿਬ ਸਦ ਮਿਹਰਬਾਨ। अपना बिरुद पछाण हाथ दे राखे करे अपने सदा सदा रंग मान साचा साहेब सद मेहरवान रंग पाया मेरे सतगुर पूरे होई सदब कल्याण रहाओ जियो पाए पिंड जिन साजिया तुदया गए अरदास हमारी जियो पिंड सब तेरा कहो नानक सब तेरी वड्याई कोई ना हो न जाने मेरा जियो पाए पिंड जिन साजिया दिता पिंड खान अपने दास की आप पैज रखी नानक सद कुर्बान सद मेहरवान साचा साहिब सद मेहरवान साचा साहिब सद मेहरवान सद मेहरवान सद मेहरवान सच्चा सद मेहरवान सच्चा सद ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਬਾਲਾ ਸ਼ਹਿਰ ਦੀ ਸੰਗਤ ਨੂੰ ਇਲਾਕੇ ਦੀ ਸੰਗਤ ਨੂੰ ਸੱਚੇ ਪਾਤਸ਼ਾਹ ਜੀ ਨੇ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਸਮਾਂ ਬਖਸ਼ਿਆ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਜੋ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਣ ਰਹੇ ਹਾਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਵੱਡੇ ਕੀਆਂ ਵਡਿਆਈਆਂ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਵੇ ਜੇ ਸਾਰੀ ਦੁਨੀਆਂ ਉਹਨੂੰ ਵੱਡਾ ਵੱਡਾ ਕਹੀ ਜਾਵੇ ਮਰ ਜਾਂਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਨੇ ਦੁਨੀਆਂ ਦੇ ਕਹਿਣ ਨਾਲ ਵੱਡਾ ਨਹੀਂ ਹੋ ਜਾਣਾ ਤੇ ਜੇ ਸਾਰੀ ਦੁਨੀਆਂ ਵਿਰੁੱਧ ਬੋਲੀ ਜਾਏ ਅਸੀਂ ਰੱਬ ਨੂੰ ਨਹੀਂ ਮੰਨਦੇ, ਰੱਬ ਦੀ ਹੋਂਦ ਤੋਂ ਮੁਨਕਰ ਹੋ ਜਾਣ ਤੇ ਗੁਰਮੁਖੋ ਸਾਰੇ ਉਹਨੂੰ ਛੋਟਾ ਛੋਟਾ ਕਹਿਣ ਲੱਗ ਜਾਣ, ਉਹਨੇ ਘੱਟ ਨਹੀਂ ਜਾਣਾ, ਛੋਟਾ ਨਹੀਂ ਹੋ ਜਾਣਾ। ਫਿਰ ਵੱਡੇ ਦੀਆਂ ਵਡਿਆਈਆਂ ਕਰਨ ਦਾ ਫਾਇਦਾ ਕੀ ਹੈ? ਉਹਨੇ ਵੱਡਾ ਨਹੀਂ ਹੋਣਾ, ਵੱਡਾ ਵੱਡਾ ਕਹਿਣ ਨਾਲ, ਉਹਦੀ ਵਡਿਆਈ ਕਰਨ ਨਾਲ ਅਸੀਂ ਜ਼ਰੂਰ ਵੱਡੇ ਹੋ ਜਾਵਾਂਗੇ। ਆਪਾਂ ਇਤਿਹਾਸ ਪੜ੍ਹਦੇ ਹਾਂ, ਅਸੀਂ ਵੇਖਿਆ ਕਿ ਉਹ ਬੜੇ ਵੱਡੇ ਹੋ ਗਏ ਜਿਨ੍ਹਾਂ ਨੇ ਵੱਡੇ ਨਾਲ ਲਾਈ, ਬੜੇ ਬੜੇ ਰਾਜੇ ਮਹਾਰਾਜੇ ਦੁਨੀਆਂ ਕਹਿੰਦੀ ਬੜੇ ਵੱਡੇ ਨੇ, ਪਰ ਉਹ ਉਹਨਾਂ ਦੇ ਚਰਨਾਂ ਵਿੱਚ ਝੁਕੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਉਹ ਫਿਰ ਏਡਾ ਵੱਡਾ ਕਰ ਦਿੰਦਾ ਜਿਹਦੇ ਸਮਾਨ ਨਹੀਂ ਕੋਈ, ਕੋ ਹਰ ਸਮਾਨ ਨਹੀਂ ਰਾਜਾ, ਉਸ ਵਾਹਿਗੁਰੂ ਪਰਮੇਸ਼ਵਰ ਦੇ ਸਮਾਨ ਕੋਈ ਰਾਜਾ ਨਹੀਂ ਹੈ। ਤੇ ਉਹਦੀ ਬੰਦਗੀ ਕਰਨ ਵਾਲੇ ਜਿਹਦੇ ਹਿਰਦੇ ਚੋਂ ਵਾਹਿਗੁਰੂ ਵਸ ਜਾਵੇ ਫਿਰ ਉਹ ਅਸਲੀ ਰਾਜਾ ਬਣ ਜਾਂਦਾ। ਸੋ ਵੱਡੇ ਦੀਆਂ ਵਡਿਆਈਆਂ ਕਰਨ ਨਾਲ ਅਸੀਂ ਵੱਡੇ ਹੋਣਾ, ਪਰ ਇਹ ਕੰਮ ਸਾਰਿਆਂ ਨੂੰ ਔਖਾ ਲੱਗਦਾ। ਜਪਿਆ ਜਪਾਇਆ ਨਾਮ ਲੱਭਦੇ ਨੇ ਸਾਰੇ, ਮਾਇਆ ਦੇ ਦਈਏ ਹੁਕਮਨਾਮਾ ਡਾਕ ਰਾਹੀਂ ਘਰ ਹੀ ਆ ਜੇ, ਖੰਡ ਪਾਠ ਵੀ ਸਾਡੇ ਹੁਣ ਏਦਾਂ ਦੀ ਹੋਵੇ ਵੀ ਨਾ ਪਾਠੀ ਸਿੰਘਾਂ ਨੂੰ ਸੇਵਾ ਕਰਨੀ ਪਵੇ, ਨਾ ਇਸ਼ਨਾਨ ਕਰਾਉਣਾ ਪਵੇ, ਨਾ ਗੁਰੂ ਸਾਹਿਬ ਦੇ ਸਰੂਪ ਘਰ ਲਿਆਉਣੇ ਪੈਣ, ਨਾ ਫੁੱਲ ਵਿਛਾਉਣੇ ਪੈਣ, ਨਾ ਕਲੀਆਂ ਦੀ ਲੋੜ। ਬਸ ਡਾਕ ਰਾਹੀਂ ਮਾਇਆ ਭੇਜ ਦਿਓ, ਡਾਕ ਰਾਹੀਂ ਹੁਕਮਨਾਮਾ ਆ ਜਾਏਗਾ ਵੀ ਆਹ ਹੁਕਮਨਾਮਾ ਪਾਈ ਆਇਆ। ਇਹ ਅੱਜ ਅਸੀਂ ਏਦਾਂ ਦੀ ਸੇਵਾ ਕਰਨੀ ਚਾਹੁੰਦੇ। ਹੌਲੀ ਹੌਲੀ ਬਦਲਦਾ ਜਾ ਰਿਹਾ ਸਾਰਾ ਕੁਛ, ਤੇ ਨਾਮ ਵੀ ਅਸੀਂ ਕਹਿੰਦੇ ਹਾਂ ਜਪਿਆ ਜਪਾਇਆ ਹੀ ਮਿਲ ਜਾਏ, ਬਸ ਏਦਾਂ ਹੀ ਕਿਰਪਾ ਹੋਣੀ ਚਾਹੀਦੀ। ਪਰ ਗੁਰਮੁਖੋ ਹਰ ਕਾਰਜ ਵਿੱਚ ਮਿਹਨਤ ਦੀ ਜ਼ਰੂਰਤ ਪੈਂਦੀ ਹੈ। ਭਾਵੇਂ ਕੋਈ ਵੀ ਕਿਸੇ ਵੀ ਮਰਤਬੇ ਤੱਕ ਅਹੁਦੇ ਤੱਕ ਪਹੁੰਚਿਆ ਉਹਨੇ ਮਿਹਨਤ ਕੀਤੀ। ਤੁਹਾਡੇ ਵਿੱਚ ਜੇ ਚੰਗੀਆਂ ਪੋਸਟਾਂ ਵਾਲੇ ਬੈਠੇ ਨੇ ਉਹਨਾਂ ਨੇ 15-20 ਸਾਲ ਪੜ੍ਹਾਈਆਂ ਕੀਤੀਆਂ ਨੇ, ਮਾਰਾਂ ਖਾਧੀਆਂ ਨੇ, ਟੀਚਰਾਂ ਦੀਆਂ ਝਿੜਕਾਂ ਖਾਧੀਆਂ ਨੇ, ਫਿਰ ਜਾ ਕੇ ਚੰਗੇ ਅਹੁਦਿਆਂ ਤੇ ਬੈਠੇ। ਜੇ ਕਿਸੇ ਨੇ ਅੱਜ ਬਿਜ਼ਨਸ ਵਿੱਚ ਤਰੱਕੀ ਕੀਤੀ ਹੈ ਉਹਨੂੰ ਮਿਹਨਤ ਕਰਨੀ ਪਈ ਹੈ, ਤੇ ਗੁਰੂ ਘਰ ਵਿੱਚ ਵੀ ਮਿਹਨਤ ਕਰਨੀ ਪੈਂਦੀ ਹੈ। ਤੇ ਦਾਸ ਨੇ ਅੱਗੇ ਬਹੁਤ ਵਾਰ ਅਰਜ ਕੀਤੀ ਹੈ, ਦੁਨੀਆਂ ਵਿੱਚ ਐਸਾ ਹੋ ਸਕਦਾ ਅਸੀਂ ਮਿਹਨਤ ਕਰੀਏ ਸਾਨੂੰ ਓਨਾ ਫਲ ਨਾ ਮਿਲੇ, ਅਸੀਂ ਘੱਲ ਨਾ ਘੱਲੀਏ, ਕੰਮ ਜ਼ਿਆਦਾ ਹੋਵੇ, ਤਨਖਾਹ ਘੱਟ ਹੋਵੇ, ਜਾਂ ਡਿਊਟੀ ਕਰੀਏ ਪੂਰੀ ਤੇ ਪੂਰੀ ਮਿਹਨਤ ਨਾ ਮਿਲੇ, ਇਹ ਹੋ ਸਕਦਾ। ਪਰ ਸਤਿਗੁਰ ਦੇ ਦਰ ਉੱਤੇ ਤੇ ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘੱਲੇ। ਮਹਾਰਾਜ ਤੇ ਇੱਕ ਤਿਲ ਜਿੰਨੀ ਘੱਲਣਾ ਵੀ ਤੇਰੀ ਬਿਰਥੀ ਨਹੀਂ ਜਾਣ ਦੇਣਗੇ, ਸੇਵਾ ਕਰਨ ਵਾਲਾ ਬਣ। ਆਖੋ ਸਤਨਾਮ। ਇੱਕ ਤਿਲ ਜਿੰਨੀ ਘੱਲਣਾ ਵੀ ਘੱਲੇ, ਇੱਕ ਭਾਂਡਾ ਵੀ ਜੇ ਗੁਰਮੁਖੋ ਚੁੱਕ ਕੇ ਮਾਂਜਿਆ ਹੋਵੇ ਉਹਦੀ ਵੀ ਮਹਾਰਾਜ ਉਹਦਾ ਵੀ ਫਲ ਸਾਡੀ ਝੋਲੀ ਚ ਪਾਉਣਗੇ ਜ਼ਰੂਰ। ਪਰ ਵਿਰਲੇ ਨੇ ਸੇਵਾ ਕਮਾਉਣ ਵਾਲੇ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਸਫਲ ਹੈ ਸੇਵਾ ਕੀਤੀ ਜੇ ਚਿੱਤ ਲਾ ਕੇ ਕੀਤੀ ਜਾਵੇ, ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਆਪਣੇ ਮਨੋ ਤੇ ਅਸੀਂ ਸਾਰੇ ਸੇਵਾ ਕਰਨੇ ਆ, ਆਪਣੀ ਸੇਵਾ ਤੇ ਅਸੀਂ ਖੁਸ਼ ਹਾਂ, ਪਰ ਕਹਿੰਦੇ ਨੇ ਸੇਵਾ ਸਫਲ ਉਦੋਂ ਹੁੰਦੀ ਹੈ ਜਦੋਂ ਤੇਰੀ ਸੇਵਾ ਤੇ ਗੁਰੂ ਦਾ ਮਨ ਮੰਨੇ ਵੀ ਠੀਕ ਹੈ। ਬੱਚੇ ਤੇ ਸਾਰੇ ਕਹਿੰਦੇ ਨੇ ਮੈਂ ਆਪਣੇ ਮਾਤਾ ਪਿਤਾ ਦੀ ਸੇਵਾ ਬੜੀ ਕਰਨਾ, ਮੇਰੇ ਵਰਗਾ ਲਾਇਕ ਪੁੱਤ ਕੋਈ ਨਹੀਂ, ਪਰ ਅਸਲ ਵਿੱਚ ਤੇ ਮਾਤਾ ਪਿਤਾ ਨੂੰ ਪੁੱਛਿਆ ਜਾਵੇ ਵੀ ਇਹ ਤੁਹਾਡੀ ਸੇਵਾ ਕਰਦਾ ਉਹ ਖੁਸ਼ ਨੇ, ਮਾਤਾ ਪਿਤਾ ਖੁਸ਼ ਨੇ ਤੇਰੀ ਸੇਵਾ ਤੋਂ। ਇਸੇ ਤਰ੍ਹਾਂ ਆਪਣੇ ਮਨੋਂ ਤੇ ਅਸੀਂ ਸਾਰੇ ਹੀ ਵੱਡੇ ਸੇਵਾਦਾਰ ਹਾਂ, ਪਰ ਅਸਲ ਖੁਸ਼ੀ ਉਹਨਾਂ ਉੱਤੇ ਹੀ ਹੈ ਜਿਨ੍ਹਾਂ ਦੇ ਉੱਤੇ ਸਤਿਗੁਰੂ ਖੁਸ਼ ਹੋ ਜਾਣ। ਮਹਾਰਾਜ ਆਖਣ ਵੀ ਠੀਕ ਆ ਤੇਰੀ ਸੇਵਾ ਪ੍ਰਵਾਨ, ਗੁਰਮਤ ਅਨੁਸਾਰ ਕੀਤੀ ਜਾਵੇ ਸੇਵਾ, ਸਤਿਗੁਰ ਦੇ ਆਖੇ ਮੁਤਾਬਕ ਨੀਵਾ ਹੋ ਕੇ ਨਿਮਰਤਾ ਰੱਖ ਕੇ ਚਿੱਤ ਲਾ ਕੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿਛੋ ਜਾਏ। ਮਨ ਇੱਛਾ ਹੋਏਗੀ ਮਨ ਦੀ ਜਿਹੜੀ ਵੀ ਉਸ ਫਲ ਮਿਲਦਾ ਹੈ, ਲੇਕਿਨ ਹਉਮੈ ਨੂੰ ਮਾਰ ਕੇ ਸੇਵਾ ਕਰਨੀ ਪੈਣੀ। ਬਹੁਤ ਲੋਕ ਹਨ ਸੇਵਾ ਬੜੀ ਕਰਦੇ ਨੇ ਪਰ ਜਦੋਂ ਹੰਕਾਰ ਵਿੱਚ ਆ ਜਾਂਦੇ ਨੇ ਸਾਰੀ ਸੇਵੀ ਕੀਤੀ ਹੋਈ ਸੇਵਾ ਗਵਾ ਲੈਂਦੇ ਨੇ। ਲੱਕੜਾਂ ਦਾ ਵੱਡਾ ਸਾਰਾ ਢੇਰ ਲੱਗਿਆ ਹੋਵੇ ਗੁਰਮੁਖੋ ਉਹਨੂੰ ਸਾੜਨ ਵਾਸਤੇ ਨਿੱਕੀ ਜੀ ਤੀਲੀ ਕੋਈ ਬਥੇਰੀ ਆ, ਛੋਟੀ ਜੀ ਤੀਲੀ ਲੱਕੜਾਂ ਦੇ ਢੇਰ ਨੂੰ ਸਾੜ ਕੇ ਰਾਖ ਬਣਾ ਦੇਵੇਗੀ, ਸਵਾਹ ਕਰ ਦੇਗੀ। ਇਸੇ ਤਰ੍ਹਾਂ ਸਿਰ ਤੋਂ ਲੈ ਕੇ ਪੈਰ ਦੇ ਗੂਠੇ ਤੱਕ ਬੰਦਾ ਭਰਿਆ ਹੋਵੇ ਗੁਣਾਂ ਨਾਲ, ਪਰ ਜੇ ਮਾੜਾ ਜਿਹਾ ਵੀ ਹੰਕਾਰ ਆ ਗਿਆ, ਹਉਮੈ ਆ ਗਈ, ਥੋੜੀ ਜਿਹੀ ਹਉਮੈ ਨੇ ਵੀ ਸਾਰੇ ਗੁਣਾਂ ਨੂੰ ਸਾੜ ਕੇ ਸਵਾਹ ਕਰ ਦੇਣਾ। ਇਸ ਕਰਕੇ ਹਉਮੈ ਤੋਂ ਬਚਣਾ ਬੜਾ ਜ਼ਰੂਰੀ ਹੈ। ਨਾਮ ਜਪਣਾ ਹੈ, ਬੰਦਗੀ ਕਰਨੀ ਹੈ, ਪਰ ਮਨ ਵਿੱਚ ਮਾਨ ਨਾ ਆਵੇ, ਸਤਿਗੁਰੂ ਇਹਦੇ ਤੋਂ ਬਚਾ ਕੇ ਰੱਖਣ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਹੈ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ। ਕਈ ਵਾਰੀ ਸਾਡਾ ਇੰਨਾ ਝਗੜਾ ਹੁੰਦਾ ਕਈ ਥਾਵਾਂ ਤੇ, ਪਰਿਵਾਰ ਦੇ ਦੋ ਮੈਂਬਰ ਨੇ ਕਹਿੰਦੇ ਨੇ ਜਾਂ ਇਹ ਘਰ ਚ ਰਹੇਗਾ ਜਾਂ ਮੈਂ ਰਵਾਂਗਾ, ਇੰਨਾ ਝਗੜਾ, ਜਾਂ ਇਹ ਪਿੰਡ ਚ ਰਹੂ ਜਾਂ ਮੈਂ ਰਹੂ, ਇੱਥੋਂ ਤੱਕ ਕੰਮ ਵੱਧ ਜਾਂਦਾ। ਨਾਮ ਦਾ ਤੇ ਹਉਮੈ ਦਾ ਆਪਸ ਚ ਇੰਨਾ ਵਿਰੋਧ ਹੈ, ਕਹਿੰਦੇ ਜਿੱਥੇ ਨਾਮ ਆ ਜਾਵੇ ਉੱਥੇ ਮਾਨ ਨਹੀਂ ਰਹਿੰਦਾ, ਜਿੱਥੇ ਮਾਨ ਆ ਜਾਵੇ ਉੱਥੇ ਨਾਮ ਨਹੀਂ ਰਹਿੰਦਾ। ਅੱਖਰ ਦੋ ਹੀ ਨੇ, ਉਧਰ ਨਾਮ ਤੇ ਨੰਨਾ ਅੱਗੇ ਲੱਗਿਆ ਤੇ ਮਾਨ ਤੇ ਨੰਨਾ ਪਿੱਛੇ ਲੱਗ ਜਾਂਦਾ, ਮੰਮਾ ਅੱਗੇ ਆ ਜਾਂਦਾ, ਅੱਖਰ ਦੋਵੇਂ ਉਹੀ ਨੇ। ਮਾੜਾ ਜਿਹਾ ਬਦਲ ਦਿਓ, ਨਾਮ ਗਿਆ ਤੇ ਮਾਨ ਆ ਗਿਆ, ਜਦੋਂ ਮਾਨ ਆ ਗਿਆ ਤੇ ਫਿਰ ਨਾਮ ਚੱਲਿਆ ਗਿਆ। ਇੱਕ ਚੀਜ਼ ਰਹਿਣੀ ਹੈ, ਹਉਮੈ ਨਾਵੈ ਨਾਲ ਵਿਰੋਧ ਹੈ। ਇਹਨਾਂ ਦੋਵਾਂ ਦਾ ਆਪਸ ਵਿੱਚ ਬੜਾ ਤਕੜਾ ਵਿਰੋਧ ਹੈ। ਦੋਏ ਨਾ ਵਸਾ ਹੈ ਇੱਕ ਠਾਏ, ਇੱਕ ਥਾਂ ਤੇ ਇਕੱਠੇ ਰਹਿ ਹੀ ਨਹੀਂ ਸਕਦੇ। ਜਿਸ ਆਦਮੀ ਨੂੰ ਤੁਸੀਂ ਵੇਖਦੇ ਹੋ ਉਹ ਆਖਦਾ ਮੈਂ ਇੰਨਾ ਨਿਤਨੇਮ ਕਰਨਾ, ਮੈਂ ਸਵੇਰੇ ਇੰਨੇ ਵਜੇ ਉੱਠਣਾ, ਮੈਂ ਨਹੀਂ ਮਾੜੀ ਨਾਲ, ਤੇਰਾ ਸ਼ਬਦ ਕੀ ਹੈ? ਕਿਉਂਕਿ ਕਈ ਲੋਕ ਆਖਦੇ ਨੇ ਮੈਂ ਸ਼ਬਦ ਮਾੜਾ, ਨਹੀਂ, ਇਹਨਾਂ ਤੇ ਮਰ ਨੇ ਸ਼ਬਦ ਵਰਤਿਆ, ਮੈਂ ਤਾਂ ਆਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਆਖਿਆ ਇਹ। ਹੁਣ ਮੈਂ ਤਾਣ ਨਾਲ ਵਾਲੀ ਗੱਲ ਕੀ ਗਈ, ਨੀਵਾਂ ਹੋ ਕੇ ਕਹਿ ਵੀ ਮੈਂ ਗਰੀਬ ਹਾਂ। ਹੁਣ ਕਈ ਆਪਣੇ ਆਪ ਨੂੰ ਅਸੀਂ ਕਹਿੰਦੇ ਨੇ, ਅਸੀਂ ਉੱਥੇ ਗਏ, ਅਸੀਂ ਆਹ ਕੀਤਾ, ਅਸੀਂ ਉਹ ਕੀਤਾ, ਇਹ ਤੇ ਉਦੋਂ ਵੀ ਵੱਧ ਹੰਕਾਰ ਹੋ ਗਿਆ। ਮੈਂ ਨੀ ਕਹਿਣਾ, ਅਸੀਂ ਕਹਿਣਾ ਵੀ ਇਕੱਲਾ ਨੀ, ਮੇਰੇ ਨਾਲ ਹੋਰ ਵੀ ਨੇ ਆਪਣੇ ਆਪ ਨੂੰ ਹੰਕਾਰ ਵਿੱਚ, ਇਹ ਜ਼ਿਆਦਾ ਹੋਵੇ ਨਾਲ ਤੇਰੇ ਸ਼ਬਦ ਕੀ ਹੈ? ਸੱਚੇ ਪਾਤਸ਼ਾਹ ਮੈਨੂੰ ਖਾ ਲੈਂਦੇ ਨੇ ਸਵੇਰੇ 2 ਵਜੇ, ਇਹ ਨੀ ਕਹਿਣਾ ਮੈਂ ਉੱਠਣਾ, ਮੇਰੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੇ ਤੋਂ ਨਿਤਨੇਮ ਕਰਵਾ ਲੈਂਦੇ ਨੇ, ਨਹੀਂ ਤੇ ਮੇਰੀ ਕੀ ਤਾਕਤ ਹੈ, ਮੈਂ ਕੌਣ ਆ ਉੱਠਣ ਵਾਲਾ, ਮੇਰੀ ਕੀ ਤਾਕਤ? ਇੱਥੇ ਰੱਖਣੀ ਗੱਲ, ਮਨ ਨੀਵਾ ਰੱਖਣਾ। ਹਾਂ ਤਿਸ ਕੋਲ ਕਮਾਇਆ ਗੁਰਮਤ ਰਿਧਾ ਗਰੀਬੀ ਆ, ਵਾਰ ਨੇ ਜਾਈਏ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਕੋਲ ਮਨ ਦੀ ਗਰੀਬੀ ਹੈ, ਜਿਨ੍ਹਾਂ ਦਾ ਮਨ ਨੀਵਾ, ਤੇ ਆਪਾਂ ਰੋਜ਼ ਮੰਗ ਮੰਗਦੇ ਹਾਂ ਮਨ ਨੀਵਾ ਮਤ ਉੱਚੀ, ਮਨ ਨੀਵਾ ਰੱਖਣਾ ਆਪਣਾ, ਤੇ ਨਿਮਰਤਾ ਵਿੱਚ ਰਵਾਂਗੇ ਫਿਰ ਸੱਚੇ ਪਾਤਸ਼ਾਹ ਨੇ ਸਾਰੇ ਕਾਰਜ ਆਪਣੇ ਆਪ ਰਾਸ ਕਰ ਦੇਣੇ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਹੈ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥ ਆ ਜਾਏ। ਸੇਵਾ ਕਰੋ ਪਰ ਪਤਾ ਨਾ ਲੱਗੇ ਵੀ ਤੂੰ ਸੇਵਾ ਕਰ ਰਹੇ, ਦਿਖਾਵਾ ਨਾ ਕਰੀਏ। ਪਰਦਾਸ ਨੇ ਇਹ ਬੇਨਤੀ ਆਪ ਜੀ ਦੇ ਚਰਨਾਂ ਚ ਬਹੁਤ ਵਾਰ ਕੀਤੀ ਕਿ ਸਾਡੀ ਸੇਵਾ ਅੱਜ ਬਸ ਹੰਕਾਰ ਬਣ ਕੇ ਰਹਿ ਗਈ ਹੈ। ਕੋਈ ਗੁਰਦੁਆਰਾ ਹੈ ਐਸਾ ਜਿੰਨੇ ਸਾਡੇ ਇਤਿਹਾਸਕ ਅਸਥਾਨ ਨੇ ਜਿੱਥੇ ਚੰਗਿਆਂ ਗੁਰਮੁਖਾਂ ਦਾ ਪਹਿਰਾ ਹੋਵੇ, ਚੰਗੇ ਪ੍ਰਬੰਧਕ ਹੋਣ, ਚੰਗੀ ਸੋਚ ਦੇ ਗੁਰਮਤ ਦੇ ਧਾਰਨੀ ਹੋਣ, ਉੱਥੇ ਤੇ ਉਹਨਾਂ ਨੇ ਬਾਬੇ ਦੇ ਘਰ ਨੂੰ ਲੱਗਿਆ ਚਿੱਟਾ ਸੰਗ ਮਰਮਰ ਬਚਾ ਕੇ ਰੱਖਿਆ। ਉਹ ਦੁਨੀਆਂ ਦੇ ਲੋਕੋ ਇਹਨੂੰ ਆਪਣਾ ਨਾਂ ਲਿਖ ਲਿਖ ਕੇ ਕਾਲਾ ਨਾ ਕਰੋ, ਨਹੀਂ ਤੇ ਬਹੁਤੇ ਥਾਵਾਂ ਤੇ ਵੇਖੋਗੇ ਗੁਰੂ ਨਾਨਕ ਦਾ ਘਰ ਚਿੱਟਾ ਸੀ, ਸਤਿਗੁਰ ਦਾ ਇਨਸਾਫ਼ ਚਿੱਟਾ ਸੀ,
ਸਤ ਸੰਗਤ ਜੀ ਸੱਚੇ ਪਾਤਸ਼ਾਹ ਦੇ ਘਰ ਨੂੰ ਲੱਗਿਆ ਸੰਗ ਮਰਮਰ ਵੀ ਚਿੱਟਾ ਹੀ ਸੀ ਪਰ ਸਾਡੇ ਹੰਕਾਰ ਨੇ ਬਾਬੇ ਨਾਨਕ ਦੇ ਘਰ ਦੇ ਲੱਗੇ ਪੱਥਰ ਨੂੰ ਵੀ ਕਾਲਾ ਕਰ ਦਿੱਤਾ। ਵੇਖਿਆ ਗੁਰਦੁਆਰਿਆਂ ਵਿੱਚ ਕੋਈ ਗੁਰਦੁਆਰਾ ਇਤਿਹਾਸਕ ਸਥਾਨ ਕੋਈ ਕੋਈ ਹੋਣਾ ਜਿੱਥੇ ਜਾ ਕੇ ਵੇਖੋਗੇ ਵੀ ਪ੍ਰਬੰਧਕ ਆਖਣ ਨਾ ਭਾਈ ਤੂੰ ਮਾਇਆ ਦੇਣੀ ਆ ਦੇ ਨਹੀਂ ਦੇਣੀ ਮਾਇਆ ਨਾ ਦੇ ਅਸੀਂ ਤੇਰਾ ਪੱਥਰ ਤੇ ਨਾਂ ਨਹੀਂ ਲਿਖਣਾ ਨਹੀਂ ਤੇ 500 ਰੁਪਇਆ ਦੇ ਗਿਆ ਉਹਦਾ ਵੀ ਪੱਥਰ ਤੇ ਨਾਂ 1000 ਰੁਪਇਆ ਦੇ ਗਿਆ ਉਹਦੇ ਤੇ ਵੀ ਪੱਥਰ ਦਾ ਨਾ ਪੱਥਰ ਤੇ ਨਾਂ ਆ ਤੁਹਾਡੇ ਚ ਕੋਠੀਆਂ ਵਾਲੇ ਵੀਰ ਸੱਜਣ ਬੈਠੇ ਹੋ ਜੇ ਕੋਈ ਆਖੇ ਵੀ ਤੈਨੂੰ ਅੱਧੇ ਤੋਂ ਅੱਧੇ ਰੇਟ ਚ ਪੱਥਰ ਦੇਵਾਂਗੇ ਪਰ ਇੱਕ ਪੱਥਰ ਤੇ 10 ਜਣਿਆਂ ਦਾ ਨਾਂ ਲਿਖਿਆ ਲਵਾ ਲਾਂਗੇ ਆਪਣੇ ਘਰ ਚ ਕਦੇ ਵੀ ਨਹੀਂ ਅਸੀਂ ਆਖਾਂਗੇ ਨਾ ਇਹ ਹੋ ਸਕਦਾ ਕਿ ਉਹ ਪੱਥਰ ਪੱਥਰ ਰਹਿ ਗਿਆ ਉਹ ਤੇ ਇੱਕ ਬਾਹਰ ਪੱਥਰ ਲੱਗਦਾ ਜਿਹਦੇ ਤੇ ਨਾਂ ਲਿਖਿਆ ਹੁੰਦਾ ਵੀ ਘਰ ਕਿਹਦਾ ਉਹ ਤੇ ਬਾਹਰ ਲੱਗਦਾ ਨਾ ਤੇ ਜਿਸ ਪੱਥਰ ਦੇ ਉੱਤੇ ਸਾਰੇ ਟੱਬਰ ਦਾ ਨਾਂ ਲਿਖਿਆ ਹੋਵੇ 15 ਨਾਂ ਇੱਕ ਇੱਕ ਪੱਥਰ ਦੇ ਉੱਤੇ ਲਿਖੇ ਨੇ ਛੋਟਾ ਜਿਹਾ ਪੱਥਰ 5-5, 7-7 ਨਾਂ ਸਾਰੇ ਟੱਬਰ ਦੇ ਲਿਖੇ ਨੇ ਸਵਰਗਵਾਸੀ ਹੋ ਗਿਆ ਮਾਤਾ ਸੀ ਆ ਪਿਤਾ ਸੀ ਸਾਡਾ ਬੱਚੇ ਨੇ ਸਾਰਿਆਂ ਦਾ ਨਾਂ ਰੁਪਈਆ 1000 ਦਿੱਤਾ ਤੇ ਅਸੀਂ ਗੁਰਦੁਆਰੇ ਵਿੱਚ ਉਹ ਪੱਥਰ ਕਿਵੇਂ ਲਾ ਦਿੰਦੇ ਆ ਏਦਾਂ ਦਾ ਪੱਥਰ ਅਸੀਂ ਆਪਣੇ ਘਰ ਚ ਲਾਉਣਾ ਕਦੇ ਪਸੰਦ ਨਹੀਂ ਕਰਦੇ ਉਹ ਪੱਥਰ ਸੋਹਣਾ ਹੀ ਨਹੀਂ ਲੱਗਦਾ ਤੇ ਗੁਰਮੁਖੋ ਜੇ ਕੋਈ ਆਖੇ ਗੈਸਟ ਰੂਮ ਵਿੱਚ ਉਹ ਪੱਖਾ ਤੈਨੂੰ ਅੱਧੇ ਰੇਟ ਚ ਦੇ ਦਿੰਦੇ ਆ ਜਿਹਦੇ ਤੇ ਅੱਧੇ ਜਿਹਦੇ ਉੱਤੇ 5-7 ਨਾਂ ਲਿਖੇ ਹੋਏ ਨੇ ਅਸੀਂ ਕਦੇ ਵੀ ਨਹੀਂ ਆਪਣੇ ਗੈਸਟ ਰੂਮ ਚ ਜਿੱਥੇ ਆਉਣ ਜਾਣ ਵਾਲੇ ਲੋਕ ਬਹਿੰਦੇ ਆ ਅਸੀਂ ਕਿਉਂ ਲਾਵਾਂਗੇ ਉਹ ਸੋਹਣਾ ਹੀ ਨਹੀਂ ਲੱਗਦਾ ਉਹ ਸੋਹਣਾ ਨਹੀਂ ਲੱਗਦਾ ਫਿਰ ਗੁਰੂ ਘਰਾਂ ਵਿੱਚ ਅਸੀਂ ਏਦਾਂ ਦੇ ਪੱਖੇ ਕਿਵੇਂ ਲਵਾ ਦਿੰਦੇ ਉਹ ਗੁਰੂ ਘਰ ਨਹੀਂ ਸੋਹਣਾ ਲੱਗਦਾ ਸਾਨੂੰ ਇਹ ਖਿਆਲ ਨਹੀਂ ਆਉਂਦਾ ਵੀ ਸੱਚੇ ਪਾਤਸ਼ਾਹ ਦਾ ਘਰ ਵੀ ਸੋਹਣਾ ਲੱਗਣਾ ਚਾਹੀਦਾ ਅਸਲ ਵਿੱਚ ਅਸੀਂ ਉਹ ਥਾਂ ਚੁਣ ਲਈ ਹੈ ਜਿੱਥੇ ਸਾਡੀ ਹਉਮੈ ਨੂੰ ਪੱਠੇ ਪੈਂਦੇ ਨੇ ਉਹ ਜਗ੍ਹਾ ਗੁਰਦੁਆਰਾ ਲੱਭ ਲਿਆ ਸੀ ਉੱਥੇ ਸਾਡੀ ਹਉਮੈ ਨੂੰ ਭੋਜਨ ਮਿਲਦਾ ਉੱਥੇ ਫਿਰ ਅਸੀਂ ਕਹਿੰਦੇ ਹਾਂ ਸਾਰੇ ਟੱਬਰ ਦਾ ਨਾਂ ਪੱਖਿਆਂ ਤੇ ਲਿਖੋ ਕਿਉਂਕਿ ਇੱਥੇ ਆਉਣ ਵਾਲੇ ਲੋਕ ਜ਼ਿਆਦਾ ਨੇ ਪਤਾ ਲੱਗੇਗਾ ਫਲਾਣਾ ਸਿੰਘ ਬੜਾ ਦਾਨੀ ਹੈ ਇੱਕ ਆਇਆ ਸਾਡੇ ਕੋਲ ਕਹਿੰਦਾ ਬਾਬਾ ਜੀ ਗੋਲਕ ਦੇ ਉੱਤੇ ਨਾ ਮੈਂ ਆਪਣਾ ਨਾਂ ਨਹੀਂ ਲਿਖਾਉਣਾ ਆਖਿਆ ਬੜਾ ਚੰਗਾ ਬੰਦਾ ਪਰ ਕਹਿੰਦਾ ਮੇਰੀ ਕੱਪੜੇ ਦੀ ਦੁਕਾਨ ਹੈ ਉਹ ਦੁਕਾਨ ਦਾ ਨਾਂ ਲਿਖ ਦਿਓ ਮੈਂ ਕਿਹਾ ਦੁਕਾਨ ਏਦੂ ਵਧੀਆ ਚਲਾਉਣ ਦਾ ਤਰੀਕਾ ਹੋਰ ਹੋ ਹੀ ਨਹੀਂ ਸਕਦਾ ਕਿਉਂਕਿ ਜਿਹਨੇ ਮੱਥਾ ਟੇਕਣਾ ਉਹਨੇ ਗੋਲਕ ਵੇਖਣੀ ਹੈ ਤੇ ਗੋਲਕ ਉੱਤੇ ਨਾਮ ਪੜ੍ਹਨਾ ਤੇ ਉਹ ਤੇਰੇ ਕੋਲ ਜ਼ਰੂਰ ਜਾਣਗੇ ਵੀ ਉਹਦੇ ਵਰਗਾ ਭਗਤੀ ਕੋਈ ਨਹੀਂ ਦਾਨੀ ਬੜਾ ਤਕੜਾ ਇਹ ਵੀ ਤਰੀਕੇ ਹੁੰਦੇ ਨੇ ਲੋਕਾਂ ਦੇ ਇਸ ਕਰਕੇ ਭਾਈ ਇਹਨਾਂ ਚੀਜ਼ਾਂ ਤੋਂ ਬਚੋ ਸੇਵਾ ਜ਼ਰੂਰ ਕਰੋ ਸੇਵਾ ਨਹੀਂ ਮਾੜੀ ਪਰ ਸੇਵਾ ਕਰਕੇ ਬਾਅਦ ਵਿੱਚ ਮਨ ਵਿੱਚ ਮਾਣ ਕਰ ਲੈਣਾ ਮਾੜਾ ਹੈ ਉਹ ਨਹੀਂ ਸੋਭਦੀ ਗੱਲ ਨੀਵੇਂ ਹੋ ਕੇ ਨਿਮਰਤਾ ਚ ਰਹਿ ਕੇ ਸੇਵਾ ਕਰਾਂਗੇ ਉਹ ਫਿਰ ਸੇਵਾ ਸਾਡੀ ਸਤਿਗੁਰ ਦੇ ਦਰ ਤੇ ਪ੍ਰਵਾਨ ਜਦੋਂ ਇਤਿਹਾਸ ਵੱਲ ਝਾਤੀ ਮਾਰਨੇ ਆ ਤੇ ਹੈਰਾਨ ਹੋਈਦਾ ਵੀ ਬਲਿਹਾਰੇ ਜਾਈਏ ਸੱਚੇ ਪਾਤਸ਼ਾਹ ਆਪ ਜੀ ਦੀ ਸਿੱਖੀ ਦੇ ਔਰ ਧੰਨ ਆਪ ਜੀ ਦੇ ਸੇਵਾਦਾਰ ਸਨ ਜਿਨ੍ਹਾਂ ਨੇ ਬਹੁਤ ਸੇਵਾ ਕਮਾਈ ਪਰ ਮਨ ਨੀਵਾਂ ਰੱਖਿਆ ਹਉਮੈ ਨਹੀਂ ਆਉਣ ਦਿੱਤੀ ਉਹਨਾਂ ਨੇ ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ ਦੁਨੀਆਂ ਨੇ ਛੁਪੇ ਵੀ ਨਹੀਂ ਰਹਿਣ ਦਿੱਤਾ ਜਿਹੜਾ ਸੇਵਾ ਕਰਨ ਵਾਲਾ ਹੋਵੇ ਉਹਨੂੰ ਪ੍ਰਗਟ ਸਤਿਗੁਰੂ ਕਰ ਦੇਣਗੇ ਉਹਨੂੰ ਆਪਣੇ ਆਪ ਨਹੀਂ ਲੋੜ ਅੱਗੇ ਹੋਣ ਦੀ ਸੱਚੇ ਪਾਤਸ਼ਾਹ ਨੇ ਆਪੇ ਹੀ ਪ੍ਰਗਟ ਕਰ ਦੇਣਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਫਿਰ ਆਪੇ ਹੀ ਜੈ ਜੈਕਾਰ ਹੋ ਜਾਣੀ ਭਾਈ ਗੱਜ ਕੇ ਬੋਲਿਆ ਕਰੋ ਵੀਰ ਭਰਾ ਵੀ ਦੂਜੇ ਹਿੱਸੇ ਚ ਭੈਣਾਂ ਤੀਜੀ ਵਾਰੀ ਚ ਬੋਲਿਆ ਕਰੋ ਸਾਰਿਆਂ ਨੂੰ ਬੇਨਤੀ ਹੈ ਰਸਨਾ ਪਵਿੱਤਰ ਕਰੋ ਛੇਤੀ ਛੇਤੀ ਮੱਥਾ ਟੇਕ ਕੇ ਆਪੋ ਆਪਣਾ ਸਥਾਨ ਗ੍ਰਹਿਣ ਕਰੋ ਕਿਉਂਕਿ ਪੰਡਾਲ ਕਰੀਬਨ ਸਾਰਾ ਭਰ ਹੀ ਗਿਆ ਤੇ ਜਿਹੜੀ ਜਿਹੜੀ ਸੰਗਤ ਰਹਿ ਗਈ ਆ ਉਹ ਵੀ ਭਾਈ ਵਾਰੀ ਵਾਰੀ ਸਿਰ ਮੱਥਾ ਟੇਕ ਕੇ ਬੈਠੋ ਨਤਮਸਤਕ ਹੋ ਕੇ ਸੱਚੇ ਪਾਤਸ਼ਾਹ ਜੀ ਨੂੰ ਤੇ ਤਾਂ ਜੋ ਥੋੜੇ ਸਮੇਂ ਤੋਂ ਬਹੁਤਾ ਲਾਹਾ ਲਿਆ ਜਾ ਸਕੇ 10 ਵੱਜ ਗਏ ਨੇ ਅਜੇ ਤੱਕ ਮੱਥਾ ਟੇਕ ਰਿਹਾ ਫਿਰ ਟਾਈਮ 10:30-11 ਵਜੇ ਸਮਾਪਤੀ ਵੀ ਹੈ ਤੇ ਬਹੁਤਾ ਲੇਟ ਨਹੀਂ ਕਰਨਾ ਬਹੁਤ ਕੰਮਾਂ ਕਾਰਾਂ ਵਾਲੇ ਵੀ ਹੁੰਦੇ ਨੇ ਸੱਜਣ ਵਿੱਚ ਕਿਸੇ ਨੇ ਦੁਕਾਨਾਂ ਖੋਲਣੀਆਂ ਨੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਬਹੁਤਾ ਆਪਾਂ ਲੇਟ ਨਹੀਂ ਕਰਨਾ ਇਸ ਕਰਕੇ ਸੰਗਤ ਜਿਹੜੀ ਜਲਦੀ ਜਲਦੀ ਮੱਥਾ ਟੇਕ ਕੇ ਬੈਠੋ 5-7 ਮਿੰਟਾਂ ਤੋਂ ਬਾਅਦ ਪਹਿਰੇਦਾਰਾਂ ਦੇ ਚਰਨਾਂ 'ਚ ਬੇਨਤੀ ਹੈ ਉਹ ਰਸਤਾ ਬੰਦ ਕਰ ਦੇਣ ਜਦੋਂ ਫਿਰ ਆਨੰਦ ਸਾਹਿਬ ਪੜਾਂਗੇ ਦੁਬਾਰਾ ਫਿਰ ਰਸਤਾ ਖੋਲ ਦਿੱਤਾ ਜਾਏਗਾ ਜਿਹੜੇ ਰਹਿ ਜਾਣਗੇ ਬਾਅਦ 'ਚ ਮੱਥਾ ਟੇਕ ਲੈਣਗੇ ਗੱਜ ਕੇ ਬੋਲਿਓ ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ
ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਵੇ ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਤੂੰ ਭਾਰੋ ਸਵਾਮੀ ਮੋਰਾ ਸੰਤਾਂ ਪ੍ਰਵਾਸਾ ਤੂੰ ਭਾਰੋ ਸਵਾਮੀ ਮੇਰਾ ਸੰਤਾਂ ਪ੍ਰਵਾਸਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਹਿ ਛਾਈ ਸਤਸੰਗ ਜੀ ਜਿਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਿਆ ਉਹਦੀ ਸਾਰੇ ਸੰਸਾਰ ਅੰਦਰ ਜੈ ਜੈਕਾਰ ਹੁੰਦੀ ਬੇਨਤੀ ਹੈ ਸਤਸੰਗਤ ਰੌਲੇ ਤੋਂ ਸੰਕੋਚ ਕਰੋ ਮੈਂ ਤੇ ਬੇਨਤੀ ਕੀਤੀ ਸੀ ਵੀ ਜਿਹੜੇ ਖਲੋਤੇ ਆ ਉਹਨਾਂ ਨੂੰ ਮੱਥਾ ਟਿਕਾ ਦੇਣਾ ਸੀ ਪਰ ਚਲੋ ਕੋਈ ਨੀ ਹੁਣ ਬੈਠ ਜਾਣ ਦਿਓ ਬਾਅਦ ਚ ਸਾਰੇ ਅੱਗੇ ਮੱਥਾ ਟੇਕ ਲੈਣਗੇ ਵੀਰ ਭਰਾ ਭੈਣਾਂ ਮਾਤਾਵਾਂ ਬੈਠੋ ਤੇ ਰੌਲੇ ਤੋਂ ਸੰਕੋਚ ਕਰੋ ਫਿਰ ਪਹਿਰੇਦਾਰ ਵੀਰ ਵੀ ਬਹਿ ਜਾਣ ਭੈਣਾਂ ਵੀ ਬੈਠੋ ਕਿਰਪਾ ਕਰਕੇ ਕੋਈ ਖੜਾ ਨਾ ਹੋਵੇ ਆਪੋ ਆਪਣੀ ਜਗ੍ਹਾ ਤੇ ਪਿਆਰ ਨਾਲ ਬੈਠੋ ਸਤਸੰਗ ਜੀ ਸੱਚੇ ਪਾਤਸ਼ਾਹ ਨੇ ਸੁਖੈਨ ਰਾਹ ਸਾਨੂੰ ਦਿੱਤਾ ਸੇਵਾ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਸੰਤੋਖ ਸਰ ਸਾਹਿਬ ਸਰੋਵਰ ਦੀ ਸੇਵਾ ਚੱਲ ਰਹੀ ਸੀ ਖੁਦਾਈ ਹੋ ਰਹੀ ਸੀ ਸੰਗਤ ਸੇਵਾ ਕਰ ਰਹੀ ਸੀ ਸੇਵਾ ਕਰਦਿਆਂ ਕਰਦਿਆਂ ਮਿੱਟੀ ਪੁੱਟਦਿਆਂ ਹੌਲੀ ਹੌਲੀ ਜਿਵੇਂ ਜਿਵੇਂ ਥੱਲੇ ਨੂੰ ਜਾ ਰਹੇ ਨੇ ਮਹਾਰਾਜ ਇਹ ਦੱਸੋ ਕਿੰਨਾ ਕੁ ਡੂੰਘਾ ਪੁੱਟੀਏ ਇਹਨੂੰ ਕਿੰਨਾ ਕੁ ਡੂੰਘਾ ਲੈ ਕੇ ਜਾਈਏ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ ਬਾਬਾ ਬੁੱਢਾ ਸਾਹਿਬ ਹੋਣਾ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨੀ ਤੁਸੀਂ ਜਾਣ ਦਿਓ ਥੱਲੇ ਅਜੇ ਪੁੱਟੀ ਚੱਲੋ ਮਹਾਰਾਜ ਨੂੰ ਪਤਾ ਸੀ ਗੁਰਮੁਖੋ ਸੰਗਤ ਸੇਵਾ ਕਰਦੀ ਗਈ ਸਰੋਵਰ ਦੀ ਖੁਦਾਈ ਦੀ ਸੇਵਾ ਚੱਲਦੀ ਰਹੀ ਉਦੋਂ ਸੰਗਤਾਂ ਵੀ ਸੇਵਾ ਕਰਨ ਵਾਲੀਆਂ ਹੁੰਦੀਆਂ ਸੀ ਪਿੱਛੇ ਜੇ ਜਦੋਂ ਸੇਵਾ ਚੱਲੀ ਸੀ ਨਾ ਅੰਮ੍ਰਿਤਸਰ ਸਾਹਿਬ ਕੋਈ ਵਿਰਲਾ ਹੀ ਸਿੱਖ ਹੋਣਾ ਜਿਹੜਾ ਨਾ ਗਿਆ ਹੋਵੇ ਨਹੀਂ ਤੇ ਸਭ ਦੀ ਇੱਛਾ ਸੀ ਭਾਵੇਂ ਇੱਕ ਟੋਕਰਾ ਹੀ ਇੱਕ ਬੱਠਲ ਹੀ ਚੱਕ ਕੇ ਮੈਂ ਬਾਹਰ ਸਿੱਟਾਂ ਪਰ ਸੇਵਾ ਮੈਂ ਵੀ ਕਰਨੀ ਹੈ ਸਰੋਵਰ ਦੀ ਸੇਵਾ ਬਹੁਤ ਸੰਗਤ ਗਈ ਉਸ ਵੇਲੇ ਸਭ ਦੌੜੇ ਵੀ ਸੇਵਾ ਕਰੀਏ ਸਰੋਵਰ ਦੀ ਸੇਵਾ ਬੜੀ ਵੱਡੀ ਹੈ ਪਰ ਤੁਸੀਂ ਹੈਰਾਨ ਹੋਵੋਗੇ ਦਰਬਾਰ ਸਾਹਿਬ 25 ਲੱਖ ਰੁਪਏ ਦੀ ਮਸ਼ੀਨ ਪ੍ਰਸ਼ਾਦੇ ਪਕਾਉਣ ਵਾਸਤੇ ਲਾਈ ਹੋਈ ਆ ਉਹਨਾਂ ਨੇ ਜਦੋਂ ਲਾਈ ਸੀ ਨਾ ਉਹ ਮਸ਼ੀਨ ਤੇ ਮੈਂ ਉੱਥੇ ਗਿਆ ਦਰਸ਼ਨ ਕੀਤੇ ਸੇਵਾਦਾਰ ਆਖਣ ਲੱਗੇ ਮਸ਼ੀਨ ਲਿਆਂਦੀ ਆ ਜਰਾ ਤੁਸੀਂ ਵੀ ਦਰਸ਼ਨ ਕਰ ਲਓ ਮੈਂ ਅੰਦਰ ਜਾ ਕੇ ਵੇਖਿਆ ਵੀ ਕਿੱਦਾਂ ਮਸ਼ੀਨ ਪ੍ਰਸ਼ਾਦੇ ਪਕਾਉਂਦੀ ਹੈ ਬਣਿਆ ਪ੍ਰਸ਼ਾਦਾ ਛਕਿਆ ਵੀ ਉਹਦਾ ਮਸ਼ੀਨ ਦਾ ਉਦੋਂ ਬਾਅਦ ਅੰਦਰ ਜਾ ਕੇ ਵੇਖਿਆ ਆਖਣ ਲੱਗੇ 25-26 ਲੱਖ ਰੁਪਇਆ ਲਾਇਆ ਜੀ ਇਸ ਮਸ਼ੀਨ ਤੇ ਦਾਸ ਨੇ ਉਹਨਾਂ ਨੂੰ ਅਰਜ ਕੀਤੀ ਮੈਂ ਕਿਹਾ ਅੰਮ੍ਰਿਤਸਰ ਸਾਡਾ ਮੇਨ ਸਥਾਨ ਹੈ ਸਿੱਖਾਂ ਦਾ ਦੁਨੀਆ ਦੇ ਕੋਨੇ ਕੋਨੇ ਵਿੱਚ ਬੈਠੇ ਸਿੱਖ ਇਹ ਅਰਦਾਸ ਕਰਦੇ ਨੇ ਸਾਨੂੰ ਮਹਾਰਾਜ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ ਤੇ ਲੱਖਾਂ ਸੰਗਤਾਂ ਇੱਥੇ ਹਾਜ਼ਰੀ ਭਰਦੀਆਂ ਨੇ ਤੇ ਕੀ ਗੱਲ ਇੱਥੇ ਮਸ਼ੀਨ 25-26 ਲੱਖ ਦੀ ਇੱਥੇ ਤੇ ਸੇਵਾ ਉਦਾਂ ਹੀ ਨਹੀਂ ਮਹਾਰਾਜ ਦੀ ਕਿਰਪਾ ਨਾਲ ਸੰਗਤ ਬਹੁਤ ਹੈ ਅੱਗੋਂ ਗੁਰਮੁਖੋਂ ਉਹਨਾਂ ਦਾ ਜਵਾਬ ਸੀ ਕਹਿੰਦੇ ਬਾਬਾ ਜੀ ਸੰਗਤ ਤੇ ਬੜੀ ਆ ਸੇਵਾਦਾਰ ਵਾਜਾਂ ਹੀ ਮਾਰਦੇ ਰਹਿ ਜਾਂਦੇ ਨੇ ਬੀਬੀਓ ਪ੍ਰਸ਼ਾਦੇ ਪਕਾਓ ਬੀਬੀਓ ਸੇਵਾ ਕਰੋ ਬਹੁਤੀਆਂ ਬੀਬੀਆਂ ਦਾ ਜਵਾਬ ਇਹ ਹੁੰਦਾ ਜੇ ਰੋਟੀਆਂ ਹੀ ਪਕਾਉਣੀਆਂ ਨੇ ਫਿਰ ਘਰੇ ਹੀ ਨਹੀਂ ਸੀ ਠੀਕ ਆਖੋ ਫਿਰ ਘਰੇ ਹੀ ਨਹੀਂ ਸੀ ਠੀਕ ਅਸੀਂ ਇੱਥੇ ਸੇਵਾ ਕਰਨ ਆਏ ਕਹਿੰਦੇ ਧੱਕੇ ਨਾਲ ਬੇਨਤੀਆਂ ਕਰ ਕਰਕੇ ਲੈ ਆਓ ਤੇ 5 ਮਿੰਟਾਂ ਤੋਂ ਬਾਅਦ ਉਹਨਾਂ ਨੇ ਨਿਕਲ ਜਾਣਾ ਪਰ ਵਿਰਲੇ ਹਨ ਜਿਹੜੇ ਦਰਬਾਰ ਸਾਹਿਬ ਰਹਿ ਕੇ ਸੇਵਾ ਕਮਾਉਂਦੇ ਨੇ ਤੇ ਗੁਰਮੁਖੋ ਪਹਿਲੇ ਸਮੇਂ ਵਿੱਚ ਸੇਵਾ ਦਾ ਚਾਅ ਹੁੰਦਾ ਸੀ ਅੱਜ ਕੱਲ੍ਹ ਤੇ ਸੇਵਾ ਕੇਵਲ ਦਿਖਾਵਾ ਬਣਦੀ ਜਾ ਰਹੀ ਹੈ
ਧੰਨ ਨੇ ਗੁਰੂ ਕੇ ਪਿਆਰ ਵਾਲੇ ਸੇਵਾ ਕਰਨ ਵਾਲੇ ਸੇਵਾਦਾਰ, ਨਹੀਂ ਤੇ ਜੋੜੇ ਉਦੋਂ ਝਾੜਨੇ ਨੇ ਜਦੋਂ ਸਾਰੇ ਗੁਰਦੁਆਰੇ ਦੀ ਸੰਗਤ ਬਾਹਰ ਆ ਜਾਵੇ, ਭੋਗ ਪੈ ਜਾਵੇ ਵੀ ਲੋਕ ਵੇਖ ਲੈਣ ਜੋੜੇ ਝਾੜ ਰਹੇ। ਅਗਲਾ ਜੋੜਾ ਮੰਗਦਾ ਹੁੰਦਾ, ਜੋੜਾ ਪਾਉਣਾ ਜੀ ਕਿਰਪਾ ਕਰੋ ਲਿਆ ਦਿਓ, ਉਹ ਕਹੇਗਾ ਨਹੀਂ ਸਾਫ ਕਰ ਲਾਂ ਚੰਗੀ ਤਰ੍ਹਾਂ, ਪਹਿਲਾਂ ਨਹੀਂ ਕਰਨੇ। ਜਦੋਂ ਭੋਗ ਪੈ ਜਾਵੇ ਸੰਗਤ ਵੇਖੇ ਵੀ ਸੇਵਾਦਾਰ ਬੜਾ ਤਕੜਾ, ਸਾਡੀ ਸੇਵਾ ਬਹੁਤੀ ਦਿਖਾਵੇ ਦੀ ਰਹਿ ਗਈ, ਬਹੁਤ ਸੰਗਤ ਪਿਆਰ ਨਾਲ ਸੇਵਾ ਕਰਦੀ ਸੀ ਖੁਦਾਈ ਹੁੰਦੀ ਗਈ। ਤੇ ਗੁਰਮੁਖੋ ਥੱਲਿਓਂ ਫਿਰ ਇੱਕ ਪੱਥਰ ਦਾ ਮੱਠ ਨਿਕਲਿਆ ਸਰੋਵਰ ਚ, ਵੱਡਾ ਸਾਰਾ ਪੱਥਰ। ਉਹਨੂੰ ਆਲੇ ਦੁਆਲਿਓਂ ਚੰਗੀ ਤਰ੍ਹਾਂ ਮਿੱਟੀ ਪਾਸੇ ਕੀਤੀ ਤੇ ਉਹਦੇ ਪੱਥਰ ਦੇ ਵਿੱਚ ਇੱਕ ਦਰਵਾਜ਼ਾ ਵੀ ਹੈ, ਉਹ ਵੀ ਪੱਥਰ ਦਾ ਹੀ ਸੀ। ਬੁਲਾਇਆ ਸੱਚੇ ਪਾਤਸ਼ਾਹ ਨੂੰ, ਮਹਾਰਾਜ ਆ ਵੇਖੋ ਕੋਠੜੀ ਵਰਗਾ ਪੱਥਰ ਨਿਕਲਿਆ ਵਿੱਚੋਂ, ਆ ਦਰਵਾਜ਼ਾ ਵੀ ਹੈ, ਕੌਣ ਇਹਦੇ ਵਿੱਚ? ਮਹਾਰਾਜ ਕਹਿੰਦੇ ਖੋਲੋ। ਜਦੋਂ ਗੁਰਮੁਖੋ ਖੋਲਿਆ, ਖੋਲਣ ਲੱਗੇ ਤੇ ਪਤਾ ਲੱਗਾ ਵੀ ਇਹਨੂੰ ਕੁੰਡਾ ਵੀ ਲੱਗਿਆ ਅੰਦਰੋਂ, ਤੋੜ ਦਿਓ ਇਸ ਕੁੰਡੇ। ਜਦੋਂ ਕੁੰਡਾ ਤੋੜਿਆ ਗਿਆ, ਸੇਵਾਦਾਰਾਂ ਨੇ ਵਿੱਚ ਵੜ ਕੇ ਵੇਖਿਆ, ਉਹਦੇ ਵਿੱਚੋਂ ਫਿਰ ਇੱਕ ਜੋਗੀ ਨਿਕਲਿਆ। ਜੋਗੀ ਜਦੋਂ ਉਸ ਜੋਗੀ ਦੇ ਦਰਸ਼ਨ ਕੀਤੇ, ਸੰਗਤ ਸਾਰੀ ਹੈਰਾਨ ਹੋ ਗਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਵੇਖਿਆ ਤੇ ਸੱਚੇ ਪਾਤਸ਼ਾਹ ਆਖਣ ਲੱਗੇ ਇਹ ਜੋਗੀ ਆ, ਇਹਨੇ ਯੋਗ ਅਭਿਆਸ ਦੇ ਨਾਲ ਆਪਣੇ ਸਵਾਸ ਦਸਵੇਂ ਦੁਆਰ ਚੜਾ ਲਏ ਨੇ। ਤੇ ਸੱਚੇ ਪਾਤਸ਼ਾਹ ਨੂੰ ਤਰੀਕਾ ਸੀ, ਮਹਾਰਾਜ ਆਖਣ ਲੱਗੇ ਇਹਦੀਆਂ ਤਲੀਆਂ ਚੱਸੋ। ਤਰੀਕਾ ਦੱਸਿਆ ਕਿ ਕਿਵੇਂ ਇਹਦੇ ਸਵਾਸ ਹੁਣ ਲਾਏ ਜਾ ਸਕਦੇ ਨੇ, ਮਹਾਰਾਜ ਨੇ ਤਰੀਕਾ ਦੱਸਿਆ। ਸਤ ਸੰਗਤ ਜੀ, ਉਸ ਜੋਗੀ ਦੇ ਸਵਾਸ ਹੌਲੀ ਹੌਲੀ ਥੱਲੇ ਆਏ, ਸਰੀਰ ਹਰਕਤ ਵਿੱਚ ਆ ਗਿਆ। ਹੁਣ ਇੱਥੇ ਕਈ ਪ੍ਰੇਮੀ ਸ਼ੰਕਾ ਕਰਦੇ ਨੇ, ਉਹ ਚਾਰ ਯੁੱਗ ਬੈਠਾ ਰਿਹਾ ਸੀ, ਤਿੰਨ ਯੁੱਗ ਉਹ ਜੋਗੀ। ਜਦੋਂ ਉਹਨੇ ਅੱਖਾਂ ਖੋਲੀਆਂ, ਉਸ ਜੋਗੀ ਨੇ ਅੱਖਾਂ ਖੋਲਣ ਸਾਰ ਪਹਿਲਾ ਸਵਾਲ ਇਹ ਕੀਤਾ ਸੀ, ਧਿਆਨ ਦੇਣਾ, ਉਹਨੇ ਅੱਖਾਂ ਖੋਲਣ ਸਾਰ ਪਹਿਲਾ ਸਵਾਲ ਇਹ ਕੀਤਾ ਸੀ ਕਿ ਇਹ ਦੱਸੋ ਯੁੱਗ ਕਿਹੜਾ ਚੱਲਦਾ। ਇਹ ਨਹੀਂ ਪੁੱਛਿਆ ਵੀ ਦਿਨ ਕਿਹੜਾ ਹੈ, ਮਹੀਨਾ ਕਿਹੜਾ ਹੈ, ਸਾਲ ਕਿਹੜਾ ਹੈ, ਉਹਨੇ ਇਹ ਪੁੱਛਿਆ ਯੁੱਗ ਕਿਹੜਾ ਚੱਲਦਾ ਹੈ। ਤੇ ਸੱਚੇ ਪਾਤਸ਼ਾਹ ਸੰਗਤ ਸਾਰੀ ਦੱਸਣ ਲੱਗੀ ਬਈ ਇਹ ਕਲਯੁੱਗ ਹੈ। ਜਦੋਂ ਆਖਿਆ ਕਲਯੁੱਗ, ਜੋਗੀ ਆਖਣ ਲੱਗਾ ਮੈਂ ਤ੍ਰੇਤੇ ਦਾ ਬੈਠਾ ਖੁਸ਼। ਤ੍ਰੇਤਾ ਲੰਘ ਗਿਆ, ਫਿਰ ਦੁਆਪਰ ਯੁੱਗ ਲੰਘ ਗਿਆ, ਫਿਰ ਕਲਯੁੱਗ ਦਾ ਸਮਾਂ ਆ ਗਿਆ। ਹਜ਼ਾਰਾਂ ਸਾਲ ਉਸ ਜੋਗੀ ਨੂੰ ਬੈਠੇ ਨੂੰ ਹੋ ਗਏ, ਹਜ਼ਾਰਾਂ ਸਾਲ। ਹੁਣ ਕਿਵੇਂ ਬੈਠੇਗਾ ਹਜ਼ਾਰਾਂ ਸਾਲ? ਸਰੀਰ ਦੇ ਅੰਦਰ ਦੋ ਨਾੜੀਆਂ ਨੇ ਮੇਨ, ਇੱਕ ਤੇ ਜਿਹਦੇ ਚ ਸਾਡੇ ਸਵਾਸ ਚੱਲਦੇ ਨੇ ਸਾਰਾ, ਔਰ ਇੱਕ ਗੁਰਮੁਖੋ ਸਾਡੇ ਦਿਮਾਗ ਤੋਂ ਲੈ ਕੇ ਧੁਨ ਤੱਕ ਨਾੜ ਹੈ ਖੱਬੇ ਪਾਸੇ ਸਾਡੇ ਸਰੀਰ ਅੰਦਰ ਚੱਲਦੀ ਹੈ। ਉਸ ਨਾੜੀ ਨੂੰ ਜੋਗੀ ਰੁਦਰਾਕਸ਼ ਨਾੜੀ ਕਹਿੰਦੇ ਨੇ, ਰੁਦਰਾਕਸ਼ ਨਾੜੀ ਕਹਿੰਦੇ ਨੇ। ਹੁਣ ਉਹ ਇੱਕੋ ਇੱਕ ਨਾੜੀ ਸਾਡੇ ਸਰੀਰ ਚ ਉਹ ਆ ਜਿਹੜੀ ਇਹ ਦੱਸਦੀ ਆ ਕਿ ਸਾਡੇ ਸਰੀਰ ਵਿੱਚ ਦਰਦ ਕਿੱਥੇ ਹੋ ਰਿਹਾ, ਤਕਲੀਫ ਕਿੱਥੇ ਆ। ਲੱਤ ਚ ਦਰਦ ਆ, ਮੋਢੇ ਚ ਦਰਦ ਆ, ਪੇਟ ਚ ਦਰਦ ਆ, ਇਹ ਉਸ ਨਾੜੀ ਨੇ ਦੱਸਣਾ, ਉਹ ਨਾੜੀ ਨੇ। ਤੁਸੀਂ ਕਈ ਵਾਰੀ ਵੇਖਿਆ ਹੈ ਕਿ ਓਪਰੇਸ਼ਨ ਕਰਦੇ ਨੇ ਡਾਕਟਰ, ਉਹ ਕੋਈ ਇੰਜੈਕਸ਼ਨ ਦੇ ਦਿੰਦੇ ਨੇ ਜਾਂ ਕੋਈ ਹੋਰ ਦਵਾਈ ਦਿੰਦੇ ਨੇ ਤੇ ਮਰੀਜ਼ ਬੇਹੋਸ਼ ਹੋ ਜਾਂਦਾ। ਕਈ ਤੁਸੀਂ ਇਹ ਕਹਿੰਦੇ ਸੁਣੇ ਹੋਣਗੇ ਜਿਹੜੇ ਕਹਿੰਦੇ ਨੇ ਵੀ ਅੱਖਾਂ ਮੇਰੀਆਂ ਖੁੱਲੀਆਂ ਸੀ, ਓਪਰੇਸ਼ਨ ਹੋ ਰਿਹਾ ਸੀ, ਅੱਖਾਂ ਖੁੱਲੀਆਂ ਸੀ, ਓਪਰੇਸ਼ਨ ਹੋ ਰਿਹਾ ਸੀ, ਉਦੋਂ ਦਰਦ ਕਿਉਂ ਨਹੀਂ ਹੋਇਆ? ਦਰਦ ਤੇ ਹੋ ਰਿਹਾ ਸੀ ਪਰ ਡਾਕਟਰਾਂ ਨੇ ਉਹ ਨਾੜੀ ਬੰਦ ਕੀਤੀ ਹੋਈ ਸੀ। ਆਖੋ ਸਤਨਾਮ। ਜਿਹੜੀ ਨਾੜੀ ਇਹ ਦੱਸਦੀ ਹੈ ਸਾਡੇ ਸਰੀਰ ਵਿੱਚ ਦਰਦ ਕਿੱਥੇ ਆ, ਤਕਲੀਫ ਕਿੱਥੇ ਆ, ਡਾਕਟਰ ਮੈਡੀਸਨ ਦੇ ਕੇ ਕੋਈ ਇੰਜੈਕਸ਼ਨ ਦੇ ਕੇ ਉਸ ਸਾਡੀ ਨਾੜੀ ਨੂੰ ਬੰਦ ਕਰ ਦਿੰਦੇ। ਉਹ ਬੰਦ ਰਹਿੰਦੀ ਆ 8-10 ਘੰਟੇ 12 ਘੰਟੇ। ਉਦੋਂ ਬਾਅਦ ਜਿਵੇਂ ਜਿਵੇਂ ਹੌਲੀ ਹੌਲੀ ਉਹ ਨਾੜੀ ਖੁੱਲ ਜਾਂਦੀ ਆ ਤੇ ਪਤਾ ਲੱਗਦਾ ਦਰਦ ਹੁੰਦਾ। ਫਿਰ ਦਰਦ ਨਹੀਂ ਹੁੰਦਾ, ਦਰਦ ਨਹੀਂ ਬੰਦ ਕਰ ਸਕਦੀ ਕੋਈ ਦਵਾਈ। ਦਰਦ ਹੋ ਰਿਹਾ ਹੁੰਦਾ ਪਰ ਉਹ ਨਾੜੀ ਥੋੜੇ ਚਿਰ ਵਾਸਤੇ ਬੰਦ ਹੋ ਜਾਂਦੀ, ਫਿਰ ਦਰਦ ਨਹੀਂ ਹੁੰਦਾ, ਪਤਾ ਨਹੀਂ ਲੱਗਦਾ। ਤਕਲੀਫ ਤੇ ਹੋ ਰਹੀ ਹੁੰਦੀ ਹੈ ਪਰ ਉਹਦਾ ਸਾਨੂੰ ਪਤਾ ਨਹੀਂ ਲੱਗਦਾ। ਸਰੀਰ ਨੂੰ ਪਾੜ ਰਹੇ ਹੁੰਦੇ ਨੇ, ਅਸੀਂ ਵੇਖ ਰਹੇ ਹੁੰਦੇ ਦਰਦ ਤੇ ਹੋ ਰਿਹਾ ਪਰ ਮਹਿਸੂਸ ਨਹੀਂ ਹੁੰਦਾ ਦਰਦ। ਹੁਣ ਜਿਹੜਾ ਫਾਰਮੂਲਾ ਅੱਜ ਡਾਕਟਰ ਵਰਤਦੇ ਨੇ, ਗੁਰਮੁਖੋ ਜੋ ਸਾਡੇ ਜੋਗੀ ਲੋਕ ਪਹਿਲਾਂ ਗ੍ਰੰਥਾਂ ਚ ਲਿਖ ਕੇ ਗਏ ਨੇ ਵੀ ਸਰੀਰ ਏਦਾਂ ਦਾ ਹੁੰਦਾ, ਅੰਦਰੋਂ ਸਰੀਰ ਏਦਾਂ ਦਾ ਹੁੰਦਾ, ਉਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ? ਉਦੋਂ ਕਿਹੜਾ ਅੱਜ ਵਾਲੀਆਂ ਮਸ਼ੀਨਾਂ ਆਈਆਂ ਸੀ ਪਤਾ ਲੱਗ ਜਾਂਦਾ ਸੀ? ਨਹੀਂ, ਉਹਨਾਂ ਨੇ ਦੱਸਿਆ ਵੀ ਸਰੀਰ ਵਿੱਚ ਇੰਨੀਆਂ ਨਾੜੀਆਂ ਨੇ, ਸਰੀਰ ਵਿੱਚ ਆਹ ਚੀਜ਼ ਇੱਥੇ ਆ, ਉਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ? ਕਿਉਂਕਿ ਉਹ ਜਦੋਂ ਸਮਾਧਿਸ਼ਤ ਹੁੰਦੇ ਸੀ ਹੌਲੀ ਹੌਲੀ ਅੰਦਰ ਝਾਤੀ ਮਾਰਦੇ ਸੀ ਤੇ ਆਪਣੇ ਆਪ ਦਾ ਪਤਾ ਲੱਗਦਾ ਸੀ। ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਉਸ ਪਰਮਾਤਮਾ ਦੀ ਅੰਸ਼ ਹੈ। ਜਿਵੇਂ ਇੱਕ ਬੂੰਦ ਵਿੱਚ ਸਮੁੰਦਰ ਵਾਲੇ ਸਾਰੇ ਗੁਣ ਨੇ, ਇੱਕ ਕਿਰਨ ਵਿੱਚ ਸੂਰਜ ਦੇ ਸਾਰੇ ਗੁਣ ਨੇ, ਸਾਡੇ ਸਰੀਰ ਦੇ ਇੱਕ ਕਤਰੇ ਵਿੱਚ ਪਤਾ ਲੱਗ ਜਾਂਦਾ ਹੈ, ਖੂਨ ਦਾ ਇੱਕ ਕਤਰਾ ਲੈ ਕੇ ਪਤਾ ਲੱਗ ਜਾਂਦਾ ਵੀ ਸਰੀਰ 'ਚ ਸ਼ੂਗਰ ਕਿੰਨੀ ਹੈ, ਪਤਾ ਲੱਗ ਜਾਂਦਾ ਕਿਹੜੀ ਚੀਜ਼ ਵਧੀ ਹੋਈ ਹੈ, ਕਿਹਦੀ ਕਿਹੜੀ ਚੀਜ਼ ਘਟੀ ਹੋਈ ਹੈ, ਇੱਕ ਬੂੰਦ ਤੋਂ ਹੀ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਕਹਿੰਦੇ ਨੇ ਆਤਮਾ ਪਰਮਾਤਮਾ ਦੀ ਇੱਕ ਅੰਸ਼ ਹੈ, ਜੋ ਉਸ ਪਰਮਾਤਮਾ ਦੇ ਵਿੱਚ ਗੁਣ ਨੇ ਉਹ ਤੇਰੇ ਵਿੱਚ ਵੀ ਨਹੀਂ। ਆਤਮਾ ਵੀ ਬੜੀ ਵੱਡੀ ਹੈ ਪਰ ਅਸਲ ਗੱਲ ਕੀ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਜੋ ਸਾਰੇ ਬ੍ਰਹਿਮੰਡ ਵਿੱਚ ਹੈ ਕਹਿੰਦੇ ਉਹ ਤੇਰੇ ਸਰੀਰ ਵਿੱਚ ਵੀ ਹੈ ਪਰ ਖੋਜਣ ਦੀ ਲੋੜ ਹੈ। ਧਿਆਨ ਦੇਣਾ ਭਾਈ, ਸਵਾਸ ਚੱਲਦੇ ਨੇ ਜਿਹੜੇ ਜੋਗੀ ਲੋਕ 15-15, 20-20 ਸਾਲ ਅਭਿਆਸ ਕਰਕੇ ਆਪਣੇ ਸਵਾਸਾਂ ਨੂੰ ਸਾਰਗ ਵਿੱਚੋਂ ਕੱਢ ਕੇ ਤੇ ਰੁਦਰਾਕਸ਼ ਨਾੜੀ ਵਿੱਚ ਵਾੜ ਦਿੰਦੇ ਨੇ। ਜਦੋਂ ਸਵਾਸ ਰੁਦਰਾਕਸ਼ ਵਿੱਚ ਪ੍ਰਵੇਸ਼ ਹੋ ਜਾਣ, ਸਰੀਰ ਦਾ ਪਤਾ ਹੀ ਨਹੀਂ ਲੱਗਦਾ। ਗੁਰਮਤ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਕਿ ਸਵਾਸ 10ਵੇਂ ਦੁਆਰ ਚੜ੍ਹ ਗਿਆ। ਜੋਗੀ ਕਹਿੰਦੇ ਨੇ ਸਵਾਸ ਰੁਦਰਾਕਸ਼ ਵਿੱਚ ਚਲੇ ਗਏ। ਨਾੜੀਆਂ ਦੋ ਨੇ ਪਰ ਇਸ ਅਭਿਆਸ ਨੂੰ ਹੁਣ ਕਈ ਲੋਕ ਯੋਗਾ ਕਰਦੇ ਨੇ ਘਰਾਂ 'ਚ, ਇਹ ਠੀਕ ਆ, ਸਰੀਰਕ ਰੋਗ ਇਹਦੇ ਨਾਲ ਠੀਕ ਹੁੰਦੇ ਨੇ। ਯੋਗਾ ਕਰਨਾ ਕੋਈ ਮਾੜੀ ਗੱਲ ਨਹੀਂ, ਯੋਗ ਮੰਤ ਇਹਦੇ ਨਾਲ ਸਾਰੀਆਂ ਬਿਮਾਰੀਆਂ ਦਾ ਛੁਟਕਾਰਾ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਗੱਲ ਆਖੀ ਹੈ, ਬਹੁਵਿਧ ਯੋਗ ਸਾਧਨਾ ਸਾਧ, ਮੇਰੇ ਮਾਤਾ ਪਿਤਾ ਨੇ ਵੀ ਯੋਗ ਅਭਿਆਸ ਕੀਤਾ। ਤੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਮਾਤਾ ਗੁਜਰ ਕੌਰ ਜੀ ਨੇ 10ਵੇਂ ਦੁਆਰ ਰਾਹੀਂ ਸਵਾਸ ਕੱਢੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸਰੀਰ ਵਿੱਚੋਂ ਪ੍ਰਾਣ ਕਿਵੇਂ ਨਿਕਲਦੇ ਨੇ। ਮਾਤਾ ਗੁਜਰ ਕੌਰ ਜੀ ਨੇ ਯੋਗ ਅਭਿਆਸ ਕੀਤਾ ਸੀ, ਉਹਨਾਂ ਨੇ ਪ੍ਰਾਣ 10ਵੇਂ ਦੁਆਰ ਰਾਹੀਂ ਬਾਹਰ ਕੱਢ ਲਏ ਸੀ। ਜਿਹੜੇ ਜ਼ਿਆਦਾ ਮਿਹਨਤੀ ਲੋਕ ਨੇ, ਕੁਛ ਕੁ ਮਿਹਨਤ ਕਰਨ ਵਾਲੇ ਨੇ, ਉਹ ਸਰੀਰ ਦੇ ਰੋਗਾਂ ਤੋਂ ਬਚ ਜਾਂਦੇ ਨੇ, ਪੇਟ ਦੇ ਰੋਗਾਂ ਤੋਂ ਬਚ ਜਾਂਦੇ ਨੇ, ਬਿਮਾਰੀਆਂ ਤੋਂ ਬਚ ਜਾਂਦੇ ਨੇ। ਪਰ ਜਿਹੜੇ ਜ਼ਿਆਦਾ ਮਿਹਨਤੀ ਲੋਕ ਨੇ ਉਹਨਾਂ ਨੂੰ ਇੱਥੋਂ ਤੱਕ ਵੀ ਪਤਾ ਲੱਗ ਜਾਂਦਾ ਯੋਗਾ ਕਰਨ ਵਾਲਿਆਂ ਨੂੰ ਕਿ ਸਵਾਸ ਬਾਹਰ ਕਿਵੇਂ ਕੱਢੇ ਜਾਂਦੇ। ਤੇ ਧਿਆਨ ਦੇਣਾ ਭਾਈ, ਜੋਗੀ ਲੋਕ ਨੇ ਜਿਹੜੇ ਉਹ ਸਾਰਗ ਵਿੱਚੋਂ ਸਵਾਸ ਜਿਹੜੇ ਚੱਲ ਰਹੇ ਨੇ, ਸਾਡੀ ਸਾਰਗ ਜਿਹੜੀ ਹੈ ਇਹਦੇ ਵਿੱਚੋਂ ਸਵਾਸ ਕੱਢ ਕੇ ਰੁਦਰਾਕਸ਼ ਵਿੱਚ ਪ੍ਰਵੇਸ਼ ਕਰ ਦਿੰਦੇ ਨੇ। ਇਸ ਅਭਿਆਸ ਵਾਸਤੇ ਘੱਟੋ ਘੱਟ 20-25-30-30 ਸਾਲ ਦਾ ਸਮਾਂ ਲੱਗਦਾ। ਬਹੁਤ ਲੋਕ ਇਹ ਕਹਿੰਦੇ ਨੇ ਮੈਂ ਅਭਿਆਸ ਬੜਾ ਕਰ ਰਿਹਾ, ਮੈਨੂੰ ਰਸ ਨਹੀਂ ਆਉਂਦਾ। ਪਰ ਜਿਵੇਂ ਜਿਵੇਂ ਬੰਦਾ ਮਿਹਨਤ ਕਰਦਾ, ਵਾਹਿਗੁਰੂ 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 ਦਾ ਅਭਿਆਸ ਕਰਦਾ, ਹੌਲੀ ਹੌਲੀ ਫਿਰ ਉਹ ਰਸਤਾ ਖੁੱਲ੍ਹਣਾ ਸ਼ੁਰੂ ਹੋ ਜਾਂਦਾ। ਉਹ ਨਾੜੀ ਚ ਸਵਾਸ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਂਦੇ ਤੇ ਗੁਰਮੁਖੋ ਆਪਣੇ ਆਪ ਵਿੱਚੋਂ ਇੱਕ ਸੁਗੰਧੀ ਆਉਣ ਲੱਗ ਪੈਂਦੀ ਆ, ਮਹਿਕ ਆਉਣ ਲੱਗ ਪੈਂਦੀ ਆ। ਕਈ ਅਭਿਆਸ ਕਰਨ ਵਾਲੇ ਦੱਸਦੇ ਨੇ ਜਦੋਂ ਮੈਂ ਚੌਂਕੜਾ ਮਾਰ ਕੇ ਬੈਠਦਾ ਮੈਨੂੰ ਇੱਕ ਮਹਿਕ ਆਉਂਦੀ, ਪਤਾ ਨਹੀਂ ਕਾਹਦੀ ਮਹਿਕ। ਕਈ ਕਹਿੰਦੇ ਨੇ ਕੰਨਾਂ ਵਿੱਚ ਵਾਜੇ ਸੁਣਦੇ ਨੇ, ਆਵਾਜ਼ ਸੁਣਦੀ ਹੈ। ਤੇ ਸਤਸੰਗ ਜੀ ਇਸੇ ਤਰ੍ਹਾਂ ਜਿਵੇਂ ਜਿਵੇਂ ਮਿਹਨਤ ਕਰੀਏ ਅੱਗੇ ਅੱਗੇ ਰਾਹ ਖੁੱਲਦਾ। ਤੇ ਜੋਗੀ ਜਿਹੜੇ ਨੇ ਉਹ ਮਿਹਨਤ ਕਰਕੇ ਰੁਦਰਾਕਸ਼ ਵਿੱਚ ਸਵਾਸ ਲੈ ਜਾਂਦੇ ਨੇ, ਸਰੀਰ ਸੁੰਨ ਹੋ ਜਾਂਦਾ। ਉਦੋਂ ਬਾਅਦ ਸਰੀਰ ਭਾਵੇਂ ਸਾਲ ਪਿਆ ਰਵੇ, ਸਰੀਰ ਭਾਵੇਂ 2 ਸਾਲ ਪਿਆ ਰਵੇ, ਸਰੀਰ ਭਾਵੇਂ 200 ਸਾਲ ਪਿਆ ਰਵੇ, ਸਰੀਰ ਭਾਵੇਂ 2000 ਸਾਲ ਪਿਆ ਰਵੇ, ਉਹ ਜਿਹੜੀ ਅਵਸਥਾ ਵਿੱਚ ਜਿੱਦਾਂ ਸਰੀਰ ਦੇ ਵਿੱਚੋਂ ਸਵਾਸ ਕੱਢੇ ਸੀ ਜਦੋਂ ਦੁਬਾਰਾ ਪਾਉਣੇ ਨੇ, ਸਰੀਰ ਉਸੇ ਤਰ੍ਹਾਂ ਦਾ ਰਹੇਗਾ, ਸਰੀਰ ਨੂੰ ਕੁਛ ਨਹੀਂ ਹੋਏਗਾ। ਕਿਉਂਕਿ ਅਸੀਂ ਪ੍ਰਸ਼ਾਦਾ ਛਕਨੇ ਆ, ਭੋਜਨ ਛਕਨੇ ਆ, ਸਾਡਾ ਸੰਬੰਧ ਵਧਣ ਘਟਣ ਵਾਲਿਆਂ ਦੇ ਨਾਲ, ਇਸ ਕਰਕੇ ਸਾਡਾ ਸਰੀਰ ਜਿਹੜਾ ਉਹ ਵੱਧਦਾ ਘਟਦਾ। ਪਰ ਜਦੋਂ ਇੱਕ ਬ੍ਰਹਮ ਦੇ ਨਾਲ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡਾ ਸੰਪਰਕ ਹੋ ਗਿਆ, ਉਹ ਨਾ ਵੱਧਦਾ ਨਾ ਘਟਦਾ। ਫਿਰ ਜਦੋਂ ਸਰੀਰ ਸਵਾਸ ਵਿੱਚੋਂ ਨਿਕਲ ਜਾਣਗੇ, ਭਾਵੇਂ ਜਿੰਨਾ ਚਿਰ ਮਰਜ਼ੀ ਸਾਡਾ ਸਰੀਰ ਪਿਆ ਰਵੇ, ਫਿਰ ਇਹ ਸਰੀਰ ਇਦਾਂ ਦਾ ਹੀ ਰਵੇ। 8-8 ਘੰਟੇ 10-10 ਘੰਟੇ ਅਭਿਆਸੀ ਨੇ ਜਿਹੜੇ ਚੌਂਕੜਾ ਮਾਰ ਕੇ ਬੈਠੇ ਰਹਿੰਦੇ, ਦਾਸ ਨੇ ਜਿੰਨਾ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਆ, ਉਹ ਗੁਰਮੁਖੋ 15-15 ਦਿਨ ਇੱਕ ਚੌਂਕੜੇ ਵਿੱਚ ਬੈਠੇ ਰਹਿੰਦੇ ਸੀ। ਇੱਕ ਵਾਰੀ ਤਖ਼ਤ ਕੋਚ ਤੇ ਬਹਿ ਗਏ, ਜਦੋਂ ਸੇਵਾਦਾਰਾਂ ਨੇ 15 ਦਿਨਾਂ ਬਾਅਦ ਜਾ ਕੇ ਧੱਕੇ ਨਾਲ ਦਰਵਾਜ਼ਾ ਖੋਲ੍ਹ ਕੇ ਅੰਦਰ ਵੜੇ, ਜਦੋਂ ਮਹਾਂਪੁਰਸ਼ਾਂ ਨੂੰ ਉਠਾਇਆ ਤੇ ਇੰਨੇ ਬੈਠੇ ਸੀ ਸਾਧ ਸੰਗਤ, 15 ਦਿਨ ਹੋ ਗਏ ਸੀ, ਜਦੋਂ ਲੱਤਾਂ ਉੱਪਰ ਚੁੱਕੀਆਂ ਗਈਆਂ ਤੇ ਸਾਧ ਸੰਗਤ ਸਰੀਰ ਦੇ ਨਾਲੋਂ ਮਾਸ ਲੈ ਗਿਆ, ਨਾਲ ਦੀ ਨਾਲ ਲੱਤਾਂ ਤੋਂ ਮਾਸ ਲੈ ਕੇ ਤਖ਼ਤ ਪੋਚ ਦੇ ਨਾਲ ਹੀ ਲੱਗ ਗਿਆ ਇੱਕਦਮ ਜਦੋਂ ਉੱਠੇ। 15-15 ਦਿਨ 20-20 ਦਿਨ ਜਿੱਥੇ ਸਰੀਰ ਪਿਆ ਰਵੇ ਫਿਰ ਉੱਥੇ ਹੀ ਹੈ, ਕਿਉਂਕਿ ਉਹਦੇ ਨਾਲ ਲਿਵ ਲੱਗ ਗਈ, ਜਿਹੜਾ ਨਾ ਵੱਧਦਾ ਹੈ ਨਾ ਘਟਦਾ ਹੈ। ਸਾਡਾ ਸਰੀਰ ਜਿਹੜਾ ਇਹ ਵੱਧਦਾ ਘਟਦਾ ਇਸੇ ਕਰਕੇ ਹੈ ਕਿਉਂਕਿ ਸਾਡਾ ਸੰਪਰਕ ਮਾਇਆ ਨਾਲ, ਤੇ ਜਦੋਂ ਉਹਦੇ ਨਾਲ ਸੰਪਰਕ ਹੋ ਗਿਆ ਫਿਰ ਇਹ ਵੱਧਦਾ ਘਟਦਾ ਨਹੀਂ। ਧਿਆਨ ਦੇਣਾ, ਉਸ ਜੋਗੀ ਨੇ 3 ਯੁੱਗ ਬਾਅਦ ਅੱਖਾਂ ਖੋਲੀਆਂ ਤੇ ਮਹਾਰਾਜ ਨੂੰ ਆਖਣ ਲੱਗਾ, ਸੱਚੇ ਪਾਤਸ਼ਾਹ ਇਹ ਯੁੱਗ ਕਿਹੜਾ ਚੱਲਦਾ? ਜਦੋਂ ਸੰਗਤ ਨੇ ਦੱਸਿਆ ਇਹ ਕਲਯੁੱਗ, ਆਖਣ ਲੱਗਾ ਇਹ ਕੌਣ ਨੇ? ਤੇ ਸੰਗਤ ਨੇ ਦੱਸਿਆ ਗੁਰੂ ਅਰਜਨ ਦੇਵ ਮਹਾਰਾਜ ਨੇ 5ਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ, ਇਹਨੇ ਮੱਥਾ ਟੇਕਿਆ ਤੇ ਭੁੱਬਾਂ ਮਾਰ ਮਾਰ ਕੇ ਰੋਣ ਲੱਗ ਪਿਆ, ਧਾਹਾਂ ਮਾਰ ਮਾਰ ਕੇ ਰੋਵੇ। ਸੱਚੇ ਪਾਤਸ਼ਾਹ ਕਹਿੰਦੇ ਨੇ ਜੋਗੀਆ ਰੋਂਦਾ ਕਿਉਂ ਆ? ਆਖਣ ਲੱਗਾ ਜੀ ਜਦੋਂ ਮੈਂ ਅੱਖਾਂ ਬੰਦ ਕੀਤੀਆਂ ਸੀ ਨਾ, ਬੈਠਾ ਸੀ ਉਦੋਂ ਸੀ ਤ੍ਰੇਤਾ ਤੇ ਹੁਣ ਹੈ ਕਲਯੁੱਗ। ਦੁੱਖ ਇਸ ਗੱਲ ਦਾ ਹੈ 3 ਯੁੱਗ ਲੰਘ ਚੁੱਕੇ ਨੇ, ਅਜੇ ਤੱਕ ਮੈਨੂੰ ਰਸ ਨਹੀਂ ਆਇਆ। ਖੁ ਸਤਨਾਮ ਕਹਿੰਦਾ ਮੈਂ ਬੈਠਾ ਤੇ ਰਿਹਾ 3 ਯੁੱਗ ਪਰ ਮੈਨੂੰ ਆਨੰਦ ਨਹੀਂ ਆਇਆ, ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਨਹੀਂ ਹੋਇਆ ਅਜੇ ਤੱਕ। ਸਵਾਸ ਤੇ ਚਾੜਦਾ ਅਭਿਆਸ ਕਰਕੇ ਪਰ ਅੱਗੇ ਨਹੀਂ ਪਤਾ ਲੱਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਦੱਸੋ ਮੇਰੇ ਤੇ ਕਿਰਪਾ ਕਿਉਂ ਨਹੀਂ ਹੋਈ? ਸੱਚੇ ਪਾਤਸ਼ਾਹ ਆਖਣ ਲੱਗੇ ਜੋਗੀ ਆ ਇਹਦਾ ਕਾਰਨ ਪਤਾ ਕੀ ਆ? ਜਦੋਂ ਬੈਠਾ ਸਾਂ ਉਦੋਂ ਕਹਿੰਦਾ ਸਾਂ ਵੀ ਮੈਂ ਬੈਠਾ, ਹੁਣ ਜਦੋਂ ਉੱਠਿਆ ਤੇ ਹੁਣ ਕਹਿੰਦਾ ਮੈਂ ਉੱਠਿਆ, ਅਜੇ ਤੂੰ ਤੇ ਆਇਆ ਹੀ ਨਹੀਂ। ਆਖੋ ਸਤਨਾਮ। ਮੈਂ ਅਰਜੇ ਕਰ ਰਿਹਾ ਸਾਂ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸ ਹੈ ਇੱਕ ਠਾਏ, ਨਾਮ ਦਾ ਤੇ ਹਉਮੈ ਦਾ ਆਪਸ ਵਿੱਚ ਵਿਰੋਧ ਹੈ। ਉਸ ਵੇਲੇ ਵੀ ਤੂੰ ਹੰਕਾਰ ਵਿੱਚ ਸੀ ਕਿ ਮੈਂ ਬਹਿਣ ਲੱਗਿਆ ਭਗਤੀ ਕਰਨ ਲੱਗਿਆ ਮੈਂ ਉਹਨੂੰ ਪਾ ਲੈਣਾ, ਹੁਣ ਤੂੰ ਉੱਠਿਆ ਹੁਣ ਕਹਿੰਦਾ ਮੈਨੂੰ 3 ਯੁੱਗ ਹੋ ਗਏ ਨੇ ਭਗਤੀ ਕਰਦੇ ਨੂੰ, ਬੈਠਾ ਵੀ ਮੈਂ ਉੱਠਿਆ ਵੀ ਮੈਂ, ਅਜੇ ਤੇ ਉਹ ਅਵਸਥਾ ਬਣੀ ਹੋਈ ਨਹੀਂ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾਂ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ, ਅਜੇ ਅਵਸਥਾ ਤੇ ਬਣੀ ਹੋਈ ਨਹੀਂ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਜਦੋਂ ਮੈਂ ਸੀ ਉਦੋਂ ਤੂੰ ਨਹੀਂ ਸੀ, ਹੁਣ ਤੂੰ ਹੋ ਗਿਆ ਹੁਣ ਮੈਂ ਖਤਮ ਹੋ ਗਈ, ਹਉਮੈ ਨਾਵੈ ਨਾਲ ਵਿਰੋਧ ਹੈ। ਜਦੋਂ ਗੁਰਮੁਖੋ ਰੰਗ ਚੜ ਜਾਵੇ ਫਿਰ ਮੈਂ ਨਹੀਂ, ਫਿਰ ਮੈਂ ਆਹ ਕਰਨਾ, ਮੈਂ ਇੰਨੀ ਭਗਤੀ ਕਰਨਾ, ਮੈਂ ਇੰਨੀ ਬੰਦਗੀ ਕਰਦਾ ਨਹੀਂ। ਉੱਥੇ ਫਿਰ ਇਹ ਕਵਾਂਗੇ ਮੈਂ ਤੇ ਨਤਾਣਾ, ਮੈਂ ਨਿਮਾਣਾ, ਮੈਂ ਗਰੀਬ ਹਾਂ, ਮੈਂ ਕੁਝ ਨਹੀਂ ਕਰ ਸਕਦਾ। ਫਿਰ ਇਹ ਅਵਸਥਾ ਬਣ ਜਾਏਗੀ, ਫਿਰ ਮੈਂ ਆਪਣੇ ਆਪ ਖਤਮ ਹੋ ਜਾਣੀ ਹੈ। ਗੁਰ ਹੈ ਦਿਖਾਇਓ ਲੋਇਣਾ, ਗੁਰੂ ਦੀ ਕਿਰਪਾ ਨਾਲ ਉਹ ਲੋਇਣ ਅੱਖਾਂ ਮਿਲ ਜਾਣਗੀਆਂ। ਫਿਰ ਇੱਤ ਹੈ ਉੱਤ ਹੈ ਘੱਟ 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 ਤੂੰ ਹੀ ਮੋਹਣਾ। ਫਿਰ ਕਹਿੰਦੇ ਹੰਕਾਰ ਖਤਮ ਹੋ ਜਾਣਾ, ਫਿਰ ਹਰ ਪਾਸੇ ਉਹ ਵਾਹਿਗੁਰੂ ਪਰਮੇਸ਼ਰ ਨਜ਼ਰ ਆਏਗਾ। ਫਿਰ ਸਦਾ ਇਹ ਗੱਲ ਕਵਾਂਗੇ, ਗੱਜ ਕੇ ਬੋਲਿਓ ਸਾਰੇ, ਤੂੰ ਹੀ ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਬੇਨਤੀ ਆ ਸਾਰੇ ਵੀਰ ਵੀ ਬੋਲਣ, ਸਾਰੀਆਂ ਭੈਣਾਂ ਨੂੰ ਤੀਜੇ ਹਿੱਸੇ ਚ ਸਾਰੀਆਂ ਭੈਣਾਂ ਗੱਜ ਕੇ ਬੋਲਿਆ ਕਰ,
ਤੂੰ ਹੀ ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਮੋਹਣਾ, ਤੂੰ ਹੀ ਮੋਹਣਾ, ਤੂੰ ਹੀ ਮੋਹਣਾ, ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਮੋਹਣਾ, ਤੂੰ ਹੀ ਤੂੰ ਹੀ ਮੋਹਣਾ।
ਬੋਲੋ ਜਿਹਦੇ ਪਰਸ ਚੋਰੀ ਕਰਨ ਲੱਗਿਆ ਉਹਦਾ ਵੀ ਪਤਾ ਹੈ, ਜਿਹਨੂੰ ਬੁਰਾ ਬੋਲਣ ਲੱਗਿਆ ਉਹ ਕਿਉਂ ਬੋਲੇਗਾ। ਹਰ ਪਾਸੇ ਉਹ ਵਾਹਿਗੁਰੂ ਪਰਮੇਸ਼ਰ ਨਜ਼ਰ ਆਏਗਾ। ਤੇ ਧਿਆਨ ਦੇਣਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਖਣ ਲੱਗਾ, ਮਹਾਰਾਜ ਦੱਸੋ ਫਿਰ ਤਰੀਕਾ। ਤਿੰਨ ਯੁੱਗ ਬਹਿਣ ਤੋਂ ਬਾਅਦ ਵੀ ਰਸ ਨਹੀਂ ਆਇਆ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ, ਬੈਠਾ ਤੇ ਸੈਂ, ਜੇ ਤੈਨੂੰ ਕੋਈ ਪੂਰਾ ਮੁਰਸ਼ਦ ਕਾਮਲ ਮੁਰਸ਼ਦ ਮਿਲਿਆ ਹੁੰਦਾ, ਉਹਨੇ ਤੈਨੂੰ ਜੁਗਤੀ ਏਦਾਂ ਦੀ ਦੱਸਣੀ ਸੀ, ਤੇਰਾ ਹੰਕਾਰ ਖਤਮ ਹੋ ਜਾਂਦਾ। ਹਰ ਨਾਮੋ ਮੰਤਰ ਦਰੜਾਏਂ ਦਾ ਕੱਟੇ ਹੋਮੈ ਰੋਗ। ਪੂਰੇ ਸਤਿਗੁਰੂ ਦੀ ਨਿਸ਼ਾਨੀ ਇਹ ਆ, ਆਪਣੇ ਸਿੱਖ ਚ ਹੋਮੇ ਨਹੀਂ ਰਹਿਣ ਦਿੰਦੇ। ਜੇ ਸਾਡੇ ਨਾਲ ਪਿਆਰ ਹੈ ਨਾ ਉਹਦਾ, ਜੇ ਸਾਨੂੰ ਉਹਨੂੰ ਸਾਨੂੰ ਉਹ ਪ੍ਰੇਮ ਕਰਦਾ, ਤੇ ਉਹਨੇ ਸਾਡਾ ਹੰਕਾਰ ਕੱਢ ਦੇਣਾ। ਮਾਇਆ ਦਾ ਮਾਨ ਹੋਵੇ, ਸਰੀਰ ਦਾ ਮਾਨ ਹੋਵੇ, ਬੱਚਿਆਂ ਦਾ ਮਾਨ ਹੋਵੇ, ਵਾਹਿਗੁਰੂ ਨੇ ਉਹੋ ਜੀ ਖੇਡ ਵਰਤਾਉਣੀ ਹੈ, ਉਹ ਮਾਨ ਤੋੜ ਦੇਣਗੇ ਸਾਡਾ। ਕਾਹਦਾ ਸਰੀਰ ਦਾ ਮਾਨ ਕਰਦਾ? ਲੈ ਦੱਸ, ਐਸੀ ਕੋਈ ਭਾਣਾ ਵਰਤਦਾ ਸਰੀਰ ਨੂੰ, ਐਸਾ ਰੋਗ ਲੱਗਦਾ, ਮਾਨ ਨਿਕਲ ਜਾਂਦਾ, ਮੈਂ ਐਵੇਂ ਮਾਨ ਕਰੀ ਫਿਰਦਾ ਸੀ। ਬੱਚਿਆਂ ਤੇ ਮਾਨ ਕਰਦਾ ਜਿਹੜਾ, ਉਹਦਾ ਮਾਨ ਕੱਢਣ ਵਾਸਤੇ ਉਹ ਬੱਚੇ ਵਿਰੁੱਧ ਹੋ ਜਾਂਦੇ ਨੇ, ਉਹ ਸਾਥ ਨਹੀਂ ਦਿੰਦੇ, ਫਿਰ ਆਪੇ ਹੀ ਸਿੱਧਾ ਹੋ ਜਾਂਦਾ ਵੀ ਮੈਂ ਇਹਨਾਂ ਤੇ ਐਵੇਂ ਮਾਨ ਕਰਦਾ, ਮੇਰੇ ਬੱਚੇ, ਮੇਰਾ ਪਰਿਵਾਰ, ਮੇਰੀ ਮਾਇਆ ਬੜੀ ਆ ਮੇਰੇ ਕੋਲ। ਐਸੀ ਫਿਰ ਵਾਹਿਗੁਰੂ ਖੇਡ ਵਰਤਾਉਂਦਾ, ਹੰਕਾਰ ਨਹੀਂ ਰਹਿਣ ਦਿੰਦਾ ਆਪਣੇ ਸੇਵਾਦਾਰ ਵਿੱਚ। ਮਹਾਰਾਜ ਆਖਣ ਲੱਗੇ, ਪੂਰਾ ਮੁਰਸ਼ਦ ਨਹੀਂ ਮਿਲਿਆ ਤੈਨੂੰ। ਕਹਿੰਦੇ ਨੇ ਮੁਰਸ਼ਦ ਹੋਵੇ ਕਾਮਲ, ਸੇਵਕ ਹੋਵੇ ਅਮਲ। ਗੁਰੂ ਹੋਵੇ ਪੂਰਾ, ਮੁਰਸ਼ਦ ਕਾਮਲ ਹੋਵੇ, ਸੇਵਕ ਅਮਲ ਕਰਨ ਵਾਲਾ ਹੋਵੇ ਤੇ ਰੱਬ ਵਿੱਚ ਸ਼ਾਮਲ। ਕਹਿੰਦੇ ਰੱਬ ਫਿਰ ਦੂਰ ਨਹੀਂ ਜੇ ਮੁਰਸ਼ਦ ਪੂਰਾ ਮਿਲ ਜਾਂਦਾ। ਤੇ ਸੱਚੇ ਪਾਤਸ਼ਾਹ ਦੱਸੋ ਤਰੀਕਾ, ਰਸ ਆਵੇ, ਆਨੰਦ ਆਵੇ, ਭਗਤੀ ਦਾ ਸਰੂਰ ਆਵੇ, ਮਸਤੀ ਚੜ੍ਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਜੋਗੀਆ ਤਿੰਨ ਯੁੱਗ ਭਗਤੀ ਕੀਤੀ ਹੈ, ਰਸ ਨਹੀਂ ਆਇਆ। ਜੇ ਰਸ ਲੈਣਾ ਹੈ ਇਸ ਹੋਮੇ ਨੂੰ ਮਾਰਨਾ ਤੇ ਸੰਗਤਾਂ ਦੇ ਜੂਠੇ ਭਾਂਡੇ ਮਾਂਜਿਆ ਕਰ, ਰੱਖੋ ਸਤਨਾਮ। ਸਰੋਵਰ ਚੋਂ ਨਿਕਲਿਆ ਉਹ ਜਗ੍ਹਾ ਤੋਂ ਸੰਤੋਖਾ, ਸਰੋਵਰ ਦਾ ਨਾਮ ਰੱਖਿਆ ਸੰਤੋਖ ਸਰ ਸਾਹਿਬ। ਉਹ ਸਰੋਵਰ ਦਾ ਨਾਮ ਮਰ ਨੇ ਰੱਖਿਆ ਸੰਤੋਖ ਸਰ ਸਾਹਿਬ। ਉੱਥੋਂ ਸੰਤੋਖਾ ਜੋਗੀ ਉਹਦੇ ਵਿੱਚੋਂ ਨਿਕਲਿਆ ਸੀ। ਫਿਰ ਕਮਾਲ ਦੀ ਗੱਲ ਸੀ, ਬਾਬੇ ਨਾਨਕ ਦੇ ਘਰ ਵਿੱਚ ਤਿੰਨ ਯੁੱਗ ਭਗਤੀ ਕਰਨ ਵਾਲਾ ਜੋਗੀ ਜਿਹੜਾ ਕੁਝ ਪ੍ਰਾਪਤ ਨਹੀਂ ਸੀ ਕਰ ਸਕਿਆ, ਉਹਨੇ ਫਿਰ ਸੰਗਤਾਂ ਦੇ ਜੂਠੇ ਭਾਂਡੇ ਮਾਂਜੇ, ਸੰਗਤਾਂ ਦੇ ਜੋੜੇ ਝਾੜੇ। ਕਿਉਂਕਿ ਸੰਗਤਾਂ ਦੇ ਜੋੜੇ ਝਾੜਨ ਤੋਂ ਬਿਨਾਂ, ਜੂਠੇ ਭਾਂਡੇ ਮਾਂਜਣ ਤੋਂ ਬਿਨਾਂ ਮਨ ਨੀਵਾਂ ਨਹੀਂ ਹੋ ਸਕਦਾ। ਬਾਬਾ ਹਰਨਾਮ ਸਿੰਘ ਮਹਾਂਪੁਰਖ ਹੋਏ ਨੇ ਰਾਮਪੁਰ ਖੇੜੇ ਵਾਲੇ, ਬੜੀਆਂ ਜੇਲ੍ਹਾਂ ਵੀ ਕੱਟੀਆਂ ਨੇ ਉਹਨਾਂ ਨੇ, ਬੜੀ ਬੰਦਗੀ ਵਾਲੀ ਰੂਹ ਸੀ। ਅੰਮ੍ਰਿਤਸਰ ਸਮਾਗਮ ਸੀ ਉਹਨਾਂ ਦੇ ਜਥੇ ਨੇ ਕਰ ਕੀਤਾ ਅਖੰਡ ਪਾਠ ਸਾਹਿਬ, ਤੇ ਜਥੇ ਵਾਲਿਆਂ ਨੇ ਦੱਸ ਦਿੱਤਾ, ਕਹਿੰਦੇ ਬਾਬਾ ਜੀ ਤਿੰਨ ਦਿਨ ਹੋ ਗਏ ਨੇ ਪਰਿਵਾਰ ਵਾਲੇ ਤੇ ਹੁਣ ਸਾਹਮਣੇ ਆਏ ਨੇ, ਇਹਨਾਂ ਨੇ ਨੌਕਰਾਂ ਦੀ ਡਿਊਟੀ ਲਾਈ ਆ, ਪਾਠੀਆਂ ਦੀ ਸੇਵਾ ਕਰਿਓ, ਡਟ ਕੇ ਤੇ ਆਇਆ ਹੀ ਨਹੀਂ ਕੋਈ ਇਹਨਾਂ ਚੋਂ। ਮਹਾਂਪੁਰਸ਼ ਲੱਗੇ ਅਰਦਾਸ ਕਰਨ, ਉਹਨਾਂ ਨੇ ਸਰਦਾਰ ਦਾ ਨਾਂ ਬੋਲਿਆ ਹੀ ਨਹੀਂ। ਆਖਣ ਲੱਗੇ ਸੱਚੇ ਪਾਤਸ਼ਾਹ, ਜਿਹੜੇ ਸੇਵਾਦਾਰਾਂ ਨੇ ਦਿਨ ਰਾਤ ਤੇਰਿਆਂ ਸਿੰਘਾਂ ਸੇਵਾਦਾਰਾਂ ਦੀ ਸੇਵਾ ਕੀਤੀ ਆ, ਉਹਨਾਂ ਦੀਆਂ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਿਓ। ਪਰਿਵਾਰ ਵਾਲੇ ਬਾਅਦ ਚ ਕਹਿੰਦੇ ਬਾਬਾ ਜੀ ਅਸੀਂ ਤੇ ਸੇਵਾ ਕੀਤੀ ਨਹੀਂ। ਕਹਿੰਦੇ ਭਾਈ ਫਿਰ ਫਲ ਉਸੇ ਨੂੰ ਮਿਲਣਾ ਜਿਹਨਾਂ ਨੇ ਸੇਵਾ ਕੀਤੀ, ਉਹਨਾਂ ਨੇ ਵੇਖੋ ਕਿੰਨੀ ਸੇਵਾ ਘਾਲਣਾ ਘਾਲੀ ਆ। ਜਦੋਂ ਤੁਸੀਂ ਸੇਵਾ ਹੀ ਨਹੀਂ ਕਮਾਈ ਤੇ ਤੁਹਾਡੇ ਤੇ ਬਖਸ਼ਿਸ਼ ਕਿਵੇਂ ਹੋ ਜਾਏਗੀ? ਸੰਗਤਾਂ ਦੇ ਜੂਠੇ ਭਾਂਡੇ ਮਾਂਜਣ ਨਾਲ ਮਨ ਨੀਵਾਂ ਹੁੰਦਾ, ਮਨ ਵਿੱਚ ਗਰੀਬੀ ਆਉਂਦੀ ਆ, ਮਨ ਵਿੱਚ ਨਿਮਰਤਾ ਆਉਂਦੀ ਆ। ਭਾਈ ਸੰਗਤਾਂ ਦੇ ਜੋੜੇ ਝਾੜਨ ਦੇ ਨਾਲ ਮਨ ਨੀਵਾਂ ਹੁੰਦਾ, ਹੌਲੀ ਹੌਲੀ ਫਿਰ ਰੰਗ ਲਾਗਤ 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 ਹੈ ਭਉ ਭਾਗਤ 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 ਹੈ, ਨਾਮ ਦਾ ਰੰਗ ਹੌਲੀ ਹੌਲੀ ਚੜ੍ਹਦਾ। ਆਤਮ ਰਸ ਜੈ ਜਨ ਹੀ ਸੋ ਹੈ ਖਾਲਸ ਦੇਵ। ਸਤ ਸੰਗਤ ਜਦੋਂ ਆਤਮਾ ਦਾ ਰਸ ਆਉਣ ਲੱਗ ਪਵੇ, ਆਤਮਕ ਆਨੰਦ ਆਉਣ ਲੱਗ ਪਵੇ, ਆਤਮਕ ਜੇਤੂ ਸੂਰਮੇ ਨੇ ਜਿਹੜੇ ਆਤਮ ਜਿਹੜੇ ਸਗਲ ਵਸਤਾ ਕੈ ਜਾਕਾ ਸਤਿਗੁਰ ਪੂਰਾ, ਜਿਹੜੇ ਬੰਦਗੀ ਕਰਕੇ ਆਪਣੇ ਆਪ ਨੂੰ ਜਿੱਤਦੇ ਨੇ, ਮਨ ਨੂੰ ਜਿੱਤ ਲੈਂਦੇ ਨੇ, ਉਹ ਫਿਰ ਸਾਰੇ ਸੰਸਾਰ ਨੂੰ ਜਿੱਤ ਲੈਂਦੇ। ਉਸ ਜੋਗੀ ਨੇ ਸਤਿਗੁਰ ਦੇ ਦਰ ਦੀ ਸੇਵਾ ਕੀਤੀ ਜੋੜੇ ਝਾੜੇ, ਕਿਉਂਕਿ ਗੁਰਮੁਖੋ ਨਿਮਰਤਾ ਉਹਨਾਂ ਚਿਰ ਨਹੀਂ ਆ ਸਕਦੀ। ਇਤਿਹਾਸ ਵਿੱਚ ਇੱਕ ਜ਼ਿਕਰ ਆਉਂਦਾ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਇੱਕ ਸਿੱਖ ਹੋਇਆ ਭਾਈ ਜੋਧ। ਭਾਈ ਗੁਰਦਾਸ ਜੀ ਨੇ ਉਹਦਾ ਨਾਂ ਲਿਖਿਆ ਜੋਧ ਰਸੋਈਆ ਦੇਵਤਾ। ਭਾਈ ਜੋਧ ਬ੍ਰਾਹਮਣ ਸੀ, ਪੰਡਿਤਾਂ ਦੇ ਘਰ ਦਾ ਜਨਮ ਸੀ ਉਹਦਾ, ਤੇ ਗੁਰਮੁਖੋ ਹੈ ਤੇ ਭਾਵੇਂ ਲੋਕਾਂ ਨੂੰ ਸਿੱਖਿਆ ਦੇਣ ਵਾਲਾ ਸੀ, ਪਰ ਆਪ ਜੇ ਕਿਸੇ ਦਾ ਇਹਦੇ ਉੱਤੇ ਪਰਛਾਵਾਂ ਵੀ ਪੈ ਜਾਂਦਾ ਸੀ, ਇਸ਼ਨਾਨ ਕਰਦਾ ਸੀ, ਜੇ ਇਹਨੇ ਤੁਰੇ ਜਾਣਾ, ਜੇ ਕਿਸੇ ਦਾ ਉੱਤੇ ਪਰਛਾਵਾਂ ਵੀ ਪੈ ਜਾਣਾ, ਤੇ ਮਨ ਵਿੱਚ ਸੋਚਦਾ ਸੀ ਜਿਹਦਾ ਮੇਰੇ ਤੇ ਪਰਛਾਵਾਂ ਪੈ ਗਿਆ ਪਤਾ ਨਹੀਂ ਕਿਹੜੀ ਜਾਤ ਦਾ ਹੋ, ਇਹ ਪਤਾ ਨਹੀਂ ਕਿਹੜੀ ਗੋਤ ਦਾ ਹੋ। ਮਨ ਕਰਕੇ ਰੋਗੀ ਸੀ, ਤੇ ਦਿਨ ਰਾਤ ਭਾਵੇਂ ਲੋਕਾਂ ਨੂੰ ਵੇਦ ਸ਼ਸਤਰਾਂ ਦੇ ਬਚਨ ਸੁਣਾਉਂਦਾ ਸੀ, ਕਥਾ ਕਰਦਾ ਸੀ, ਪਰ ਆਤਮਕ ਆਨੰਦ ਨਹੀਂ ਸੀ ਆਇਆ, ਕੋਈ ਰਸ ਨਹੀਂ ਸੀ ਆਇਆ, ਕਰਮ ਕਾਂਡੀ ਸੀ। ਤੇ ਇੱਕ ਦਿਨ ਇੱਕ ਸਿੱਖ ਮਿਲਿਆ, ਤੁਰਿਆ ਜਾ ਰਿਹਾ ਸੀ, ਉਹਦੇ ਨਾਲ ਮੋਢਾ ਛੋ ਗਿਆ ਇਹਦਾ, ਲੱਗ ਪਿਆ ਰੌਲਾ ਪਾਉਣ। ਕਹਿੰਦੇ ਮੈਂ ਹੁਣ ਇਸ਼ਨਾਨ ਕਰਕੇ ਆਇਆ, ਤੇਰਾ ਮੈਨੂੰ ਮੋਢਾ ਲੱਗ ਗਿਆ, ਮੈਨੂੰ ਫੇਰ ਇਸ਼ਨਾਨ ਕਰਨ ਜਾਣਾ ਪਊ। ਹੁਣ ਉਸ ਵੇਲੇ ਉਹ ਸਿੱਖ ਜਾਂਦਾ ਜਾਂਦਾ ਕਹਿ ਗਿਆ, ਕਹਿੰਦੇ ਜਾ ਓਏ ਪੰਡਤਾ, ਤੂੰ ਅਜੇ ਇਹਨਾਂ ਗੱਲਾਂ ਵਿੱਚ ਹੀ ਫਸਿਆ, ਤੂੰ ਤੇ ਰੋਗੀ ਆ, ਲੋਕਾਂ ਨੂੰ ਉਪਦੇਸ਼ ਦੇਣਾ, ਪਹਿਲਾਂ ਆਪਣੇ ਰੋਗ ਦੀ ਪਛਾਣ ਕਰ ਲੈ, ਤੂੰ ਤੇ ਖੁਦ ਰੋਗੀ ਆ। ਜਦੋਂ ਗੁਰਮੁਖੋ ਸਿੱਖ ਜਾਂਦਾ ਜਾਂਦਾ ਇਹ ਬਚਨ ਕਹਿ ਗਿਆ, ਭਾਈ ਜੋਧ ਰਾਮ ਦੀ ਨੀਂਦ ਉੱਡ ਗਈ ਰਾਤ ਦੀ, ਕਿਉਂਕਿ ਕਮਾਈ ਵਾਲਾ ਸੀ ਉਹ, ਇੱਕ ਤੇ ਲੀਹ ਪਾ ਗਿਆ ਗੱਡਾ, ਖਾਲੀ ਖਾਲੀ ਗੱਡਾ ਲੀਹ ਨਹੀਂ ਪਾਉਂਦਾ, ਜੇ ਭਰਿਆ ਲੰਘ ਜਾ ਲੀਹ ਪਾ ਜਾਂਦਾ। ਜਦੋਂ ਕੋਈ ਕਮਾਈ ਵਾਲਾ ਬੰਦਗੀ ਵਾਲਾ ਕੋਈ ਗੱਲ ਕਹਿ ਜਾਵੇ, ਉਹਦਾ ਅਸਰ ਸਾਡੇ ਮਨ ਤੇ ਹੋ ਜਾਂਦਾ। ਉਹ ਬੰਦਗੀ ਵਾਲਾ ਸੀ ਸਿੱਖ, ਸਾਰੀ ਰਾਤ ਜੋਧ ਰਾਮ ਨੂੰ ਨੀਂਦ ਨਾ ਆਈ, ਕੱਦਾਂ ਵਿੱਚ ਇਹੀ ਆਵਾਜ਼ਾਂ ਆਉਂਦੀਆਂ ਰਹਿਣ, ਮਨਾ ਤੈਨੂੰ ਰੋਗ ਲੱਗਿਆ ਕਹਦਾ, ਮੈਨੂੰ ਅਜੇ ਰੋਗ ਦੀ ਪਛਾਣ ਹੀ ਨਹੀਂ ਆਈ, ਉਹ ਸਿੱਖ ਕੀ ਕਹਿ ਗਿਆ ਜਾਂਦਾ ਜਾਂਦਾ ਮੈਨੂੰ। ਬਸ ਫਿਰ ਅਰਦਾਸਾਂ ਕਰਦਾ ਰਿਹਾ ਸਾਰੀ ਰਾਤ, ਐ ਭਗਵਾਨ ਜੇ ਮੇਰੀ ਸੇਵਾ ਤੇਰੇ ਦਰ ਤੇ ਪ੍ਰਵਾਨ ਹੈ, ਜਾਂ ਮੈਂ ਇੰਨੇ ਵੇਦ ਸ਼ਾਸਤਰ ਪੜ੍ਹੇ ਨੇ, ਐਡਾ ਗਿਆਨ ਪ੍ਰਾਪਤ ਕੀਤਾ ਹੈ, ਮੇਰੇ ਤੇ ਇੱਕ ਕਿਰਪਾ ਕਰਦੇ, ਮੈਨੂੰ ਉਹ ਸੇਵਾਦਾਰ ਸਿੱਖ ਕੱਲ ਨੂੰ ਫੇਰ ਮਿਲਣਾ ਚਾਹੀਦਾ ਜਿਹੜਾ ਅੱਜ ਮਿਲੇ। ਅਗਲਾ ਦਿਨ ਹੋਇਆ ਇਹ ਫੇਰ ਇਸ਼ਨਾਨ ਕਰਨ ਗਿਆ, ਇਹਦੇ ਭਾਗ ਜਾ ਕੇ ਅਗਲੇ ਦਿਨ ਇਹਨੂੰ ਉਹ ਫੇਰ ਮਿਲ ਪਿਆ। ਉਹ ਪਰਾਂ ਦੀ ਹੋ ਕੇ ਲੰਘਿਆ ਵੀ ਜੇ ਕਿਤੇ ਅੱਜ ਫੇਰਨਾ ਇਹਦੇ ਨਾਲ ਮੇਰਾ ਮੋਢਾ ਲੱਗ ਜਾਏ ਜਾਂ ਇਹਦੇ ਤੇ ਮੇਰਾ ਪਰਛਾਵਾਂ ਨਾ ਪੈ ਜਾਏ। ਉਹ ਪਰੇ ਦੀ ਹੋ ਕੇ ਲੰਘੇ, ਇਹ ਭੱਜ ਕੇ ਅੱਗੇ ਗਿਆ ਜਾ ਕੇ ਉਹ ਸਿੱਖ ਦੇ ਚਰਨ ਫੜਨ। ਉਹ ਆਖਣ ਲੱਗਾ, ਮੇਰੇ ਚਰਨ ਕਿਉਂ ਫੜਦੇ ਹੋ ਪੰਡਿਤ ਜੀ, ਭਿੱਟੇ ਜਾਓਗੇ ਤੁਸੀਂ ਜੇ ਮੇਰਾ ਹੱਥ ਲੱਗ ਗਿਆ ਤੁਹਾਨੂੰ।